हे गुरुजी, तेरी शरण मेरे दीन दयाला, सुख सागर मेरे गुरु गोपाला, कर कृपा नानक गुण गावै, राखो शर्म असाड़ी जीओ, तेरे कमन कमन गुण कह कह गावा, तू साहेब गुणी निधाना, तुम्हारी महिमा वर्ण न सकौ, तू ठाकुर ऊच भगवान, तेरे गुण बहुते मैं एक न जानिया, मैं मूर्ख किस दी जै, प्रणवत नानक सुन मेरे साहिबा, डोबदा पत्थर लीज। सतगुरु पातशाह दी साजी सवारी सत संग जीओ, सत्कार सहित फतेह प्रवान करो जी। वाहिगुरु जी का खालसा, वाहिगुरु जी की फतेह। वेखते हां जीवन नूं ते हर मनुख जी रहा है, पर जिस नूं असी जीवन कहिंदे हां, सतगुरु दी बाणी इस नूं जीवन नहीं मनदी, ते जिस नूं असी मौत कहिंदे हां, इस नूं बाणी मौत भी नहीं मनदी, जिस नूं असी सुख दुख मनदे हां, गुरु इस ने सुख दुख भी नहीं मानते। उन्होंने कसवटी कोई होर है, कहते ने जीवन की है। एक बंदा जी रहा है अपने वालों बड़ा चतर हो के सियाणप विच, उस सियाणप नाल करदा दूसरियां नाल धोखा, सियाणप नाल करदा फरेब, सियाणप नाल दूसरे नूं पाउंदा कुराहे, सियाणप नाल दूसरे दा मजाक उड़ाउंदा, सियाणप नाल दूसरे दा नुकसान करदा। साहिब कहिंदे ने कोई जीउणा है तेरा, दिन नाम है क्या जीवना, एक कादा जीउणा है, कोई जीवन है। फिट त्रिग चतराई, फिटकार है त्रिकार है ऐसी चतराई नूं, जिहड़ी चतराई नाल दूसरे नूं दुख मिलदा होवे, जिहड़ी चतराई अपने आप नूं वी लै डुबे। ये याद रखना, जिस गल ने दूसरे नूं दुख दिता है, सुख मैनू भी उसने नहीं देना। जिस गल नाल दूसरे दा नुकसान होया, फायदा मेरा भी नहीं होना। जिहड़ी चतराई ने दूसरे नूं कुराहे पाया, मैं भी सीधे राहे नहीं पै सकता। किसी दे घर नूं अग लाउण लई अग अपने कोल चाहीदी है। इहदा भाव, किसी दा हिरदा बाद विच सड़िया, पहलों अपना साड़िया। जिहड़ा दूसरे नाल धोखा करदा है, पहले ते धोखा उस नाल ही हुंदा है, क्योंकि धोखा उसके अंदर बैठा, अंदर ना धोखा हुंदा ते करदा किवें। किसे दा बुरा करदा, बुरा पहले अपना हुंदा है, क्योंकि बुरियाई उसके अंदर है। उसकी बुरियाई ने जे किसे दा नुकसान किया, उसका अवश्य करेगी। पातशाह कहिंदे ने कोई जीउणा है, फिटकार है इसे जीवन नूं, बिन नाम है, नाम तो बिना। ਹਾਂ ਜੀਵਣਾ ਸੀ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ। ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਪਾਤਸ਼ਾਹ ਸੰਸਕ੍ਰਿਤੀ ਸ਼ਲੋਕਾਂ ਵਿੱਚ ਫਰਮਾਉਂਦੇ ਨੇ ਮਰਨੰ ਬਿਸਰਨ ਗੋਬਿੰਦੈ। ਜਿਸ ਨੂੰ ਤੂੰ ਮੌਤ ਕਹਿੰਦਾ ਹੈ ਮੌਤ ਨਹੀਂ, ਮੌਤ ਅਸਲ ਹੋਰ ਹੈ, ਰੱਬ ਦਾ ਭੁੱਲ ਜਾਣਾ ਮੌਤ ਹੈ, ਉਸ ਦਾ ਯਾਦ ਆ ਜਾਣਾ ਜ਼ਿੰਦਗੀ ਹੈ। ਮਰਨੰ ਬਿਸਰਨ ਗੋਬਿੰਦੈ ਜੀਵਨੰ ਹਰ ਨਾਮ ਧਿਆਵਣਾ। ਜਿਉਣਾ ਹੈ ਉਸਦਾ ਨਾਮ ਧਿਆਵਣਾ, ਤੇ ਨਾਮ ਤੋਂ ਬਿਨਾਂ ਕੋਈ ਜਿਉਣਾ? ਸਾਹਿਬ ਕਹਿੰਦੇ ਨੇ ਜੋ ਨਾਮ ਤੋਂ ਬਿਨਾਂ ਜਿਉ ਰਿਹਾ ਉਸ ਦਾ ਜੀਵਨ ਤੇ ਪਸ਼ੂਆਂ ਤੋਂ ਵੀ ਬਦਤਰ ਹੈ। ਸਤਿਗੁਰ ਸਿਆ ਸਾਧ ਨਾ ਸੇਵਿਆ ਹਰ ਭਗਤ ਨਾ ਪਾਇ। ਸਤਿਗੁਰੂ ਸਾਧੂ ਨੂੰ ਨਹੀਂ ਸੇਵਿਆ, ਪਰਮਾਤਮਾ ਦੀ ਭਗਤੀ ਉਸ ਨੂੰ ਨਹੀਂ ਭਾਈ, ਚੰਗੀ ਨਹੀਂ ਲੱਗੀ, ਇਹ ਕੋਈ ਜਿਉਣਾ ਹੈ? ਸਾਧ ਉਹ ਹੈ ਜਿਸ ਨੇ ਵਿਕਾਰਾਂ ਨੂੰ ਸਾਧ ਲਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ, ਲੇਕਿਨ ਸਾਧੇ ਹੋਏ ਨੇ, ਮਨ ਹੈ ਸਾਧਿਆ ਹੋਇਆ। ਜਿਵੇਂ ਕੋਈ ਡਾਕੂਆਂ ਨੂੰ ਸਾਧ ਕੇ ਸੇਵਾ ਵਿੱਚ ਲਾ ਦੇਵੇ, ਮਨ ਨੂੰ ਉਹਨਾਂ ਸਾਧ ਲਿਆ। ਤੇ ਜੇ ਸਤਿਗੁਰੂ ਸਾਧ ਨੂੰ ਜਿਸ ਨੇ ਆਪਣੇ ਆਪਾ ਸਾਧਿਆ ਉਸ ਨੂੰ ਨਹੀਂ ਸੇਵਿਆ, ਪਰਮਾਤਮਾ ਦੀ ਭਗਤੀ ਨਹੀਂ ਭਾਈ, ਤੇ ਫਿਰ ਕਹਿੰਦੇ ਨੇ ਇਹ ਜੀਵਨ ਕਿਸ ਕੰਮ ਆਇਆ? ਇਸ ਨਾਲ ਤੂੰ ਆਪਣਾ ਵੀ ਨੁਕਸਾਨ ਕੀਤਾ, ਕਿਸੇ ਦਾ ਵੀ ਕੀਤਾ। ਇਸੇ ਵਿਚਾਰ ਦਾ ਅੱਗੇ ਵਿਸਥਾਰ ਹੈ। ਆਸਾ ਮਹਿਲਾ ਪਹਿਲਾ। ਆਸਾ ਰਾਗ ਵਿੱਚ ਅਸ਼ਟਪਦੀ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ। ਸਤਿਗੁਰੂ ਫਰਮਾ ਰਹੇ ਨੇ ਆਵਣ ਜਾਣਾ ਕਿਉਂ ਰਹੇ, ਕਿਉਂ ਮੇਲਾ ਹੋਈ? ਆਵਣ ਜਾਣਾ, ਜਨਮਾਂ ਜਨਮਣਾ ਤੇ ਮਰ ਜਾਣਾ, ਇਹ ਕਿਵੇਂ ਮੁੱਕੇ? ਪਰਮਾਤਮਾ ਨਾਲ ਮੇਲ ਕਿਵੇਂ ਹੋਵੇ? ਜਨਮ ਮਰਨ ਕਾ ਦੁੱਖ ਗਨੋ ਨਿਤ ਸਹਸਾ ਦੋਈ। ਦੋਈ ਦੇ ਕਾਰਨ, ਦਵੈਸ਼ ਦੇ ਕਾਰਨ ਨਿਤ ਸਹਿਮ ਬਣਿਆ ਰਹਿੰਦਾ। ਜਨਮ ਮਰਨ ਦਾ ਬਹੁਤ ਵੱਡਾ ਦੁੱਖ ਹੈ। ਕੁਛ ਧਰਮ ਐਸੇ ਨੇ ਜੋ ਵਾਰ ਵਾਰ ਜਨਮ ਮਰਨ ਦਾ ਗੇੜ ਮੰਨਦੇ ਨੇ, ਏਸ਼ੀਆਈ ਧਰਮ ਮੰਨਦੇ ਨੇ। ਜਨਮ ਹੈ ਮੌਤ ਹੈ ਫਿਰ ਜਨਮ ਹੈ ਮੌਤ ਹੈ, ਜਦੋਂ ਤੱਕ ਮੁਕਤ ਨਾ ਹੋ ਗਿਆ ਇਹ ਗੇੜ ਚੱਲਦਾ ਰਹੇਗਾ। ਬਾਣੀ ਵਿੱਚ ਐਸੇ ਬਹੁਤ ਪ੍ਰਮਾਣ ਨੇ ਕਿ ਜਨਮ ਮਰਨ ਦਾ ਗੇੜ ਚੱਲ ਰਹੇ ਹੈ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਆਉਣਾ ਜਾਣਾ ਹੈ, ਇਬਰਾਨੀ ਧਰਮ ਨਹੀਂ ਮੰਨਦੇ। ਉਹ ਕਹਿੰਦੇ ਨੇ ਇੱਕੋ ਜਨਮ, ਉਸ ਤੋਂ ਬਾਅਦ ਕੋਈ ਜਨਮ ਨਹੀਂ। ਹੁਣ ਇਸ ਵਿਵਾਦ ਵਿੱਚ ਤੇ ਨਾ ਪਈਏ ਕਿਹੜਾ ਠੀਕ ਤੇ ਕਿਹੜਾ ਗਲਤ। ਬਹੁਤੇ ਜਨਮ ਠੀਕ ਨੇ ਕਿ ਇੱਕ ਜਨਮ ਠੀਕ ਹੈ, ਅਸਲ ਵਿੱਚ ਗੱਲ ਹੋਰ ਹੈ। ਜਿਹੜੇ ਕਹਿੰਦੇ ਨੇ ਇੱਕੋ ਜਨਮ ਹੈ, ਇੱਕ ਥਾਂ ਤੇ ਦੋਵਾਂ ਦੀ ਸੰਧੀ ਹੋ ਜਾਂਦੀ, ਉਹ ਕੀ ਕਹਿੰਦੇ ਨੇ? ਇਹੋ ਜਨਮ ਹੈ ਵਾਰ ਵਾਰ ਨਹੀਂ ਮਿਲਣਾ, ਜੋ ਕਰਨਾ ਕਰ ਲੈ, ਇਹ ਗਵਾ ਨਾ ਜਾਈ, ਇਸ ਦੇ ਵਿੱਚ ਕਰ ਲੈ। ਬਾਬਰ ਸਤਿਗੁਰਾਂ ਨੂੰ ਮਿਲਿਆ, ਸ਼ਰਾਬ ਸਾਹਮਣੇ ਰੱਖ ਦਿੱਤੀ, ਪਾਤਸ਼ਾਹ ਕਹਿਣ ਲੱਗੇ ਤੂੰ ਆਪ ਤੇ ਜੋ ਕਰਨਾ ਕਰਨਾ, ਘੱਟੋ ਘੱਟ ਰੱਬ ਦੇ ਫਕੀਰਾਂ ਦੀ ਤੋਹੀਨ ਨਾ ਕਰ, ਕੋਈ ਚੰਗੀ ਗੱਲ ਕਰ। ਇਹ ਨਸ਼ਾ ਸ਼ਰਾਬ, ਕਹਿਣ ਲੱਗਾ ਮਹਾਰਾਜ ਮੈਂ ਤੇ ਇੱਕ ਸਿਧਾਂਤ ਨਾਲ ਜੀ ਰਿਹਾ। ਉਹ ਕਹਿਣ ਲੱਗੇ ਕੀ? ਬਾਬਰ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ ਇਸ ਐਸ਼ ਲੈ ਮੌਜ ਕਰ, ਦੁਨੀਆ ਚ ਦੁਬਾਰਾ ਨਹੀਂ ਆਉਣਾ, ਕਿਉਂਕਿ ਇਸਲਾਮ ਮੰਨਦਾ ਇੱਕੋ ਜਨਮ ਹੈ। ਪਾਤਸ਼ਾਹ ਕਹਿਣ ਲੱਗੇ ਜੇ ਤੂੰ ਮੰਨ ਗਏ ਕਿ ਜਨਮ ਇੱਕੋ ਹੋਏ ਤੇ ਫਿਰ ਬਰਬਾਦ ਕਿਉਂ ਕਰਨਾ ਪਏ। ਕਹਿਣ ਲੱਗੇ ਸ਼ੇਰ ਨੂੰ ਇੰਜ ਪੜ ਲੈ, ਬਾਬਰ ਬਹੋਸ਼ ਬਾਸ਼ ਕਿ ਆਲਮ ਦੁਬਾਰਾ ਨੇਸਤ। ਹੋਸ਼ ਨਾਲ ਜੀ, ਹੋਸ਼ ਨਾਲ ਭਰ ਜਾ ਤੇ ਹੋਸ਼ ਨਾਲ ਭਰਾਂਗੇ ਰੱਬ ਦੇ ਨਾਮ ਦੁਆਰਾ। ਨਸ਼ਾ ਪੀ ਕੇ ਤੇ ਹੋਸ਼ ਵਿੱਚ ਕੋਈ ਨਹੀਂ ਅੱਜ ਤੱਕ ਰਿਹਾ, ਹੋਸ਼ ਮਾਰੀ ਜਾਂਦੀ ਹੈ, ਸੁੱਧ ਬੁੱਧ ਮਾਰੀ ਜਾਂਦੀ ਹੈ, ਬੰਦਾ ਬੇਹੋਸ਼ ਹੋ ਜਾਂਦਾ। ਕਹਿਣ ਲੱਗੇ ਜਾ। ਹੁਣ ਇਹ ਵਾਰ ਵਾਰ ਜਨਮ ਕਹਿਣ ਵਾਲੇ ਵੀ ਇੱਕ ਗੱਲ ਤੇ ਕਹਿੰਦੇ ਨੇ, ਅੱਜ ਜੋ ਕਰਨਾ ਹੀ ਕਰ ਲੈ। ਫੇਰ ਬੜੇ ਲੰਬੇ ਚੱਕਰ ਪੈ ਜਾਣਗੇ, ਲੰਬੇ ਗੇੜ ਪੈ ਜਾਣਗੇ। ਅੱਜ ਘਰ ਇੱਕ ਜਨਮ ਵਾਲੇ ਵੀ ਕਹਿੰਦੇ ਨੇ ਜੋ ਕਰਨਾ ਹੀ ਅੱਜ ਕਰ। ਹੁਣ ਜੇ ਸਿੱਧ ਹੋ ਵੀ ਜਾਏ, ਮੰਨ ਲਿਆ ਕਿ ਵਾਰ ਵਾਰ ਜਨਮ ਹੈ, ਜਾਂ ਕੁਛ ਸਿੱਧ ਕਰ ਦੇਵੇ ਇੱਕੋ ਜਨਮ ਹੈ ਤੇ ਲੱਭਾ ਕੀ। ਸਵਾਲ ਤੇ ਹੈ ਕਿ ਅੱਜ ਕੀ ਕੀਤਾ। ਅੱਜ ਜੋ ਕਰਨਾ ਕਰ, ਜਨਮ ਮਰਨ ਦਾ ਗੇੜ ਹੈ। ਮੈਂ ਕੁਛ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖਾਂ। ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵਨ ਆਰੰਭ ਹੋਇਆ ਤੇ ਮਨੁੱਖ ਕੀ ਇਹ ਦੋਹਾਂ ਦਾ ਜੋੜ ਹੈ। ਇੱਕ ਹੈ ਪਿੰਜਰਾ, ਇੱਕ ਹੈ ਪੰਖੀ। ਇਸ ਦੇ ਵਿੱਚ ਪੰਖੀ ਹੈ ਜੀਵ ਆਤਮਾ, ਪਿੰਜਰਾ ਹੈ ਸਰੀਰ। ਜਲ ਕੀ ਭੇਤ, ਇਹ ਮਕਾਨ ਕਿਵੇਂ ਬਣਾਇਆ ਤੁਸੀਂ? ਪਾਣੀ ਦੀਆਂ ਕੰਧਾਂ ਕਿਤੇ ਵੇਖੀਆਂ ਅੱਜ ਤੱਕ? ਕਹਿੰਦੇ ਨੇ ਪਾਣੀ ਦੀ ਕੰਧ। ਪਾਣੀ ਤੋਂ ਤੇਰਾ ਜਨਮ ਹੋਇਆ। ਜਲ ਕੀ ਭੇਤ ਤੇ ਥੰਬਾ ਕਿਸਦਾ, ਵਿੱਚ ਪਿੱਲਰ ਕਿਹੜਾ ਹੈ? ਜਲ ਕੀ ਭੇਤ ਪਵਨ ਕਾ ਥੰਬ, ਹਵਾ ਦਾ। ਤੈਨੂੰ ਹਵਾ ਦੀ ਸਵਾਸਾਂ ਦੀ ਥੰਮੀ ਤੇ ਖੜਾ ਕੀਤਾ, ਜਿਸਦਾ ਭਰੋਸਾ ਹੀ ਕੋਈ ਨਹੀਂ ਕਿਹੜੇ ਪਾਸੇ ਵਹਿ ਜਾਏ। ਜਲ ਕੀ ਭੇਤ ਪਵਨ ਕਾ ਥੰਬਾ, ਗਾਰਾ ਕਿਹੜਾ ਲਾਏ? ਕੱਚਿਆਂ ਨੂੰ ਗਾਰਾ ਲਾਉਂਦੇ ਸਾਂ ਜੀ, ਸੀਮੈਂਟ ਲਾਉਂਦੇ। ਰਕਤ ਬੁੰਦ ਕਾ ਗਾਰਾ, ਹਾਰਡ ਮਾਸ ਨਾੜੀ ਕੋ ਪਿੰਜਰ। ਇਹ ਪਿੰਜਰ ਹੈ ਹੱਡੀਆਂ ਦਾ, ਮਾਸ ਦਾ, ਹਾਰਡ ਮਾਸ ਨਾੜੀਆਂ ਦਾ। ਹਾਰਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਬੇਚਾਰਾ। ਹੁਣ ਜੇਕਰ ਇਹ ਪਿੰਜਰਾ ਟੁੱਟ ਵੀ ਜਾਏ, ਆਤਮਾ ਨੂੰ ਤੇ ਕੋਈ ਫਰਕ ਨਹੀਂ ਪੈਂਦਾ, ਬਿਲਕੁਲ ਨਹੀਂ। ਉਹ ਤੇ ਅਮਰ ਹੈ, ਪਿੰਜਰੇ ਨੂੰ ਫਰਕ ਪੈਂਦਾ। ਆਤਮਾ ਨਿਕਲ ਜਾਏ, ਸਰੀਰ ਨੂੰ ਫਰਕ ਪੈਂਦਾ, ਮੁਰਦਾ ਹੋ ਜਾਂਦਾ। ਹੁਣ ਇਹ ਕਹਿ ਰਹੇ ਸਾਂ ਜ਼ਿੰਦਾ, ਹੁਣ ਇਹ ਕਹਿੰਦੇ ਆ ਮੁਰਦਾ। ਹੁਣ 70 ਸਾਲ 100 ਸਾਲ ਤੱਕ ਘਰ ਬੰਦਾ ਰਹਿੰਦਾ। ਕਿਸੇ ਨੇ ਨਹੀਂ ਕਿਹਾ ਜਿਉਂਦਿਆਂ ਨੂੰ ਇਹਨੂੰ ਘਰੋਂ ਬਾਹਰ ਕੱਢਣ ਦੀ ਤਿਆਰੀ ਕਰੋ। ਬਸ ਉਹ ਆਤਮਾ ਨਿਕਲਣ ਦੀ ਦੇਰ ਹੈ, ਉਸੇ ਵੇਲੇ ਕਹਿੰਦੇ ਹੁਣ ਤਿਆਰੀਆਂ ਕਰੋ। ਕੋਈ ਘੜੀ ਬਾਅਦ ਚ ਲੈ ਜਾਏ, ਪਹਿਲੇ ਲੈ ਜਾਏ, ਪਰ ਇਹ ਹੀ ਹੁੰਦਾ ਹੁਣ ਲੈ ਚੱਲੋ, ਕਾਢੋ ਕਾਢੋ ਹੋਈ, ਹੁਣ ਲੈ ਚੱਲੋ। ਸਰੀਰ ਨੂੰ ਪਤਾ ਲੱਗਾ ਇਹ ਆਤਮਾ ਤੋਂ ਬਿਨਾਂ ਤੇ ਮੈਂ ਕਿਸੇ ਕੰਮ ਨਹੀਂ। ਇਹਨੇ ਬੇਨਤੀ ਕੀਤੀ ਕਿ ਮੇਰੇ ਨਾਲ ਇੱਕ ਬਚਨ ਕਰ ਪੱਕਾ। ਹੇ ਆਤਮਾ, ਪੱਕਾ ਬਚਨ ਕਰਕੇ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ, ਆਪਣਾ ਪੱਕਾ ਸਾਥ ਹੈ, ਪਤੀ ਪਤਨੀ ਵਾਲਾ ਸਾਥ ਹੈ। ਹੱਸ ਪਈ ਆਤਮਾ, ਕਹਿਣ ਲੱਗੇ ਪਤੀ ਪਤਨੀ ਇਕੱਠੇ ਕਰ, ਸਾਰੀ ਉਮਰ ਕਿਹੜੇ ਰਹੇ? ਇੱਕ ਨਾ ਇੱਕ ਚਲਾ ਜਾਂਦਾ, ਕਿਤੇ ਪਤਨੀ ਤੁਰ ਜਾਂਦੀ, ਕਿਤੇ ਪਤੀ ਚਲਾ ਜਾਂਦਾ। ਤਨ ਕਹੇ ਤੂੰ ਵਸ ਮੈਂ ਨਾਲੇ, ਇਸ ਸਰੀਰ ਨੇ ਕਿਹਾ ਮੇਰੇ ਨਾਲ ਹੀ ਰਹਿ। ਫਿਰ ਸੁਖਵਾਸੀ ਬਾਲਸ ਗੋਪਾਲੇ, ਹੇ ਸੁਖ ਦਾ ਵਸੇਬਾ ਦੇਣ ਵਾਲੇ ਬਾਲਸ ਗੋਪਾਲ, ਮੈਂ ਤੇ ਬੁੱਢਾ ਹੋ ਗਿਆ, ਸਰੀਰ ਬੁੱਢਾ ਹੋ ਜਾਂਦਾ, ਆਤਮਾ ਤੇ ਬੁੱਢੀ ਨਹੀਂ ਹੁੰਦੀ, ਉਹ ਤੇ ਬਜ਼ੁਰਗ ਨਹੀਂ। ਫਿਰ ਸੁਖਵਾਸੀ ਬਾਲ ਗੋਪਾਲੇ, ਤੁਝ ਬਿਨਾ ਕਿਤੇ ਹੀ ਨਾ ਲੇਖਾ, ਤੇਰੇ ਬਿਨਾਂ ਤੇ ਮੈਂ ਕਿਸੇ ਲੇਖੇ ਨਹੀਂ, ਵਚਨ ਦੇ ਮੇਰੇ ਨਾਲ ਪੱਕਾ ਵਚਨ ਕਰ, ਛੋੜ ਨਾ ਜਾਸਾਂ ਹੈ, ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ। ਫਿਰ ਕਹਿਆ ਹਾਂ ਹੁਕਮੀ ਬੰਦਾ, ਉਹ ਕਹਿਣ ਲੱਗਾ ਮੈਂ ਝੂਠ ਨਹੀਂ ਬੋਲਣਾ, ਮੈਂ ਆਇਆ ਕਿਸੇ ਦੇ ਹੁਕਮ ਵਿੱਚ, ਮੈਂ ਤੇ ਹੁਕਮੀ ਬੰਦਾ, ਮੈਂ ਤੇ ਹੁਕਮ ਮੰਨਣਾ। ਉਹ ਭਾਰੋ ਠਾਕਰ ਬੜਾ ਡਾਢਾ ਤਾਕਤਵਾਰੋ ਮਾਲਕ ਹੈ, ਜਿਸ ਕਾਨ ਨਾ ਛੰਦਾ, ਕਿਸੇ ਦੀ ਕਾਨ ਮੁਥਾਜੀ ਉਸ ਨੂੰ ਨਹੀਂ। ਜਿੱਚਰ ਰੱਖਾ ਜਿੰਨਾ ਚਿਰ ਰੱਖੇਗਾ, ਤਿੱਚਰ ਤੁਮ ਸੰਗ ਰਹਿਣਾ ਉਨਾ ਚਿਰ ਹੀ ਮੈਂ ਰਹਿਣਾ ਹੀ। ਜਾਂ ਸੱਦੇ ਤਾਂ ਊਠ ਸੇ ਦਾਸਾਂ ਹੈ, ਜਿਸ ਦਿਨ ਉਹਨੇ ਆਵਾਜ਼ ਮਾਰੀ ਮੈਂ ਇੱਥੋਂ ਉੱਠ ਕੇ ਤੁਰ ਜਾਣਾ, ਸਰੀਰ ਨਹੀਂ ਮੰਨਦਾ, ਕੋਈ ਸਰੀਰ ਵੀ ਨਹੀਂ ਮੰਨਦਾ ਕਿ ਮੈਂ ਮਰ ਜਾਣਾ, ਇਹ ਵਿਛੋੜਾ ਪੈ ਜਾਣਾ, ਆਤਮਾ ਨੇ ਨਿਕਲ ਜਾਣਾ। ਬੰਦਾ ਮਰਨਾ ਸੱਚ ਜ਼ਰੂਰ ਮੰਨਦਾ, ਪਰ ਦੂਸਰੇ ਦਾ, ਆਪਣਾ ਨਹੀਂ। ਦੂਸਰਾ ਮਰ ਜਾਏਗਾ ਇਹ ਤੇ ਮੰਨਦਾ, ਇਹ ਮੰਨਣ ਚ ਦਿੱਕਤ ਕੋਈ ਨਹੀਂ, ਪਰ ਮੈਂ ਮੰਨ ਜਾਵਾਂ ਬੜਾ ਦੁੱਖ ਹੈ। ਕਹਿੰਦੇ ਨੇ ਜੋ ਫਿਰ ਬਚਨ ਕਹੈ ਤਨ ਸਾਚੇ, ਤਨ ਕਸ਼ੂ ਨਾ ਸਮਝੈ ਚੰਚਲ ਕਾਚੇ। ਚੰਚਲ ਹੈ, ਕੱਚਾ ਹੈ ਨਾ ਇਹ ਸਰੀਰ, ਨਹੀਂ ਸਮਝਦਾ। ਬਹੁਰ ਬਹੁਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ, ਉੱਥੇ ਹਾਸਾ ਸਮਝਦਾ। ਆ ਗਿਆ ਹੁਕਮ, ਦਰਗਾਹ ਦਾ ਹੁਕਮ ਆ ਗਿਆ, ਆਈ ਆ ਗਿਆ, ਤੈਨੂੰ ਬੁਲਾਇਆ, ਪਤੀ ਨੂੰ ਬੁਲਾ ਲਿਆ, ਨਾ ਧਨ ਪੁੱਛੀ ਨਾ ਮਤਾ ਪੁਕਾਇਆ, ਹੁਣ ਤੇ ਸਲਾਹ ਹੀ ਨਹੀਂ ਕੀਤੀ। ਵੈਸੇ ਪਤੀ ਪਤਨੀ ਸਲਾਹ ਤੇ ਕਰਦੇ ਨੇ ਨਾ, ਮੈਂ ਕਿੱਧਰ ਜਾਣਾ, ਅੱਜ ਤੇ ਇਹਨੇ ਸਲਾਹ ਹੀ ਨਹੀਂ ਕੀਤੀ। ਊਠ ਸਦਾਇਓ, ਆਤਮਾ ਉੱਠ ਕੇ ਤੁਰ ਪਈ, ਸ਼ੂਟਰ ਮਾਟੀ ਦੇਖ ਨਾਨਕ ਮਿਥਨ ਮੋਹਾਸਾ ਹੈ। ਸਰੀਰ ਦੇ ਅੰਦਰ ਸਰੀਰ ਹੋ ਰਿਹਾ ਇੱਕ, ਇਹ ਦੋਵੇਂ ਆਤਮਾ ਦੇ ਆਸਰੇ ਚੱਲਦੇ ਨੇ। ਅਸੀਂ ਸੰਸਾਰ ਵਿੱਚ ਰਹੇ ਹਾਂ, ਉਹ ਚੇਤਨਾ ਅਮਰ ਆਤਮਾ ਜਿਸ ਨੂੰ ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ, ਕੋਈ ਜਨਮ ਨਹੀਂ, ਕੋਈ ਮੌਤ ਨਹੀਂ, ਉਸ ਆਤਮਾ ਦੇ ਆਸਰੇ ਸਰੀਰ ਹੈ। ਉਹ ਨਿਕਲ ਜਾਏ ਤੇ ਮੁਰਦਾ। ਇਸ ਸਰੀਰ ਦੇ ਵਿੱਚ ਇੱਕ ਹੋਰ ਸਰੀਰ ਹੈ, ਉਹ ਵੀ ਆਤਮਾ ਦੇ ਆਸਰੇ ਚੱਲਦਾ। ਉਹ ਕਿਹੜਾ? ਉਹ ਸਰੀਰ ਜਦੋਂ ਸਰੀਰ ਚੋਂ ਨਿਕਲਦਾ, ਉਹ ਵੇਖਦਾ ਪਤਨੀ ਰੋ ਰਹੀ ਹੈ, ਬੱਚੇ ਰੋ ਰਹੇ ਨੇ, ਹੁੰਦਾ ਕੋਲ ਹੀ ਹੈ, ਚੁੱਪ ਕਰਾਉਂਦਾ, ਪਰ ਉਸਦੀ ਆਵਾਜ਼ ਕੋਈ ਨਹੀਂ ਸੁਣਦਾ। ਉਹ ਵੇਖਦਾ ਸਾਰਿਆਂ ਨੂੰ, ਰੋਂਦਿਆਂ ਨੂੰ, ਉਹਨੂੰ ਕੋਈ ਨਹੀਂ ਵੇਖਦਾ। ਉਹਦਾ ਕਾਰਨ ਹੈ, ਉਹ ਸੂਖਸ਼ਮ ਸਰੀਰ ਹੈ। ਉਹ ਸਰੀਰ ਦੇ ਬਾਰੇ ਕਿਹਾ 17 ਤੱਤਾਂ ਤੋਂ ਹੈ। ਉਹ ਕਿਹੜੇ ਨੇ? 10 ਇੰਦਰੇ ਯਹ ਕਰਮ ਰੋ ਜਾਨ, ਕਰਮ ਰੋ ਗਿਆਨ। 5 ਕਰਮ ਇੰਦਰੇ, 5 ਗਿਆਨ ਇੰਦਰੇ। ਕਹਿੰਦੇ ਨੇ ਇਹਨਾਂ ਤੱਤਾਂ ਤੋਂ ਬਣਿਆ। 10 ਇੰਦਰੇ ਯਹ ਕਰਮ ਰੋ ਗਿਆਨ, 5 ਭੂਤ ਤਨ ਮਾਤਰਾ ਜਾਨ। ਕਹਿੰਦੇ ਨੇ ਇਹ ਅੱਖਾਂ, ਨੱਕ, ਇਹ ਜ਼ੁਬਾਨ, ਕੰਨ, ਇਹ ਜਿਹੜੇ ਕਰਮ ਇੰਦਰੇ, ਗਿਆਨ ਇੰਦਰੇ, ਹੱਥ ਪੈਰ ਆਦਿਕ, 1 ਤੇ 10 ਤੱਤ ਇਹ। ਹੁਣ ਠੀਕ ਹੈ ਕਿ ਹੱਥ ਤੇ ਚਲੇਗਾ, ਅੱਖਾਂ ਤੇ ਜਲ ਗਈਆਂ, ਪਰ ਅੱਖਾਂ ਨਾਲ ਵੇਖਿਆ ਜਿਹੜਾ ਗਿਆਨ ਸੀ ਉਹ ਤੇ ਰਹਿ ਗਿਆ ਨਾ, ਉਹ ਮਰਨ ਤੋਂ ਬਾਅਦ ਵੀ ਰਹੇਗਾ। ਕੰਨਾਂ ਨਾਲ ਜੋ ਸੁਣਿਆ ਉਹ ਤੇ ਬੈਠਾ ਹੋਇਆ ਨਾਲ, ਉਹ ਤੇ ਹੈ। ਗਿਆਨ ਇੰਦਰੀਆਂ ਰਾਹੀਂ ਜੋ ਗਿਆਨ ਪ੍ਰਾਪਤ ਕੀਤਾ ਸੀ ਉਸਦਾ ਇਹ ਸਰੀਰ ਹੈ। ਕਰਮ ਇੰਦਰੀਆਂ ਰਾਹੀਂ ਜੋ ਕਰਮ ਕੀਤੇ ਉਹਨਾਂ ਦੇ ਸੰਸਕਾਰ, ਇਹ ਸਰੀਰ ਹੈ। ਮਨ ਬੁੱਧ, 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਤਨ ਮਾਤਰਾ, ਉਹ ਹੈ ਸ਼ਬਦ, ਸਪਰਸ਼, ਰੂਪ, ਰਸ, ਗੰਧ। ਇਹ 5 ਨਾਲ ਹੋ ਗਏ ਸ਼ਬਦ, ਆਵਾਜ਼, ਸਪਰਸ਼, ਛੋਣਾ। ਇਹ 5 ਤੱਤਾਂ ਦੇ 5 ਅੱਗੇ ਗੁਣ ਨੇ। ਸ਼ਬਦ, ਆਕਾਸ਼ ਤੋਂ ਸ਼ਬਦ, ਹਵਾ ਛੂੰਹਦੀ ਹੈ, ਸਪਰਸ਼, ਅਗਨੀ ਦਾ ਰੂਪ ਹੈ, ਦਿਸਦਾ, ਔਰ ਰੂਪ, ਰਸ, ਗੰਧ। ਕਹਿੰਦੇ ਨੇ ਰੂਪ ਔਰ ਰਸ ਹੈ, ਗੰਧ ਹੈ, ਸ਼ਬਦ, ਸੁਪਰਸ਼, ਰੂਪ, ਰਸ, ਗੰਧ, ਪਾਣੀ ਕਰਕੇ ਰਸ ਹੈ। ਇਹ ਧਰਤੀ ਕਰਕੇ ਗੰਧ ਹੈ, ਬਾਸ ਹੈ। ਔਰ ਮਨ ਤੇ ਬੁੱਧ 17 ਤੱਤ, ਇਹਨਾਂ ਤੋਂ ਇਹ ਸਰੀਰ ਹੈ। ਇਹ ਦੁੱਖ ਸੁੱਖ ਜਿਹੜਾ ਅਗਲਾ ਇਸੇ ਸਰੀਰ ਨੂੰ, ਮੈਂ ਇੱਕ ਵਿਚਾਰ ਆਪਦੇ ਸਾਹਮਣੇ ਰੱਖਾਂ, ਇਹ ਹੁਣ ਬੱਚਾ ਬੱਚਾ ਸਾਰੇ ਜਾਣਦੇ ਹੋ, ਸੁਣਦੇ ਹੋ, ਸਾਰੇ ਵੱਡੇ ਛੋਟੇ ਕਿ ਜੰਮ ਮਾਰਦਾ। ਹੁਣ ਕਿਸੇ ਨੂੰ ਲਗਾਤਾਰ ਮਾਰੀ ਜਾਈਏ ਕਿੰਨਾ ਚਿਰ ਮਾਰ ਖਾਏਗਾ? ਮਰ ਜਾਏਗਾ। ਚਲੋ ਮਾਰਿਆ ਨਾ ਮਰੇ, ਜੇ ਉਹਨੂੰ ਤਪਦੇ ਤੇਲ ਦੇ ਕੜਾਏ ਚ ਪਾ ਦਿਓ, ਕਹਿੰਦੇ ਨੇ ਪਾਉਂਦੇ ਨੇ, ਸੜ ਜਾਏਗਾ ਨਾ। ਪਰ ਕਮਾਲ ਹੈ ਕਿ ਉਹ ਸੜਦਾ ਨਹੀਂ, ਉਹਨੂੰ ਕੇਵਲ ਦੁੱਖ ਹੁੰਦਾ, ਕਿਉਂਕਿ ਉਹ ਸਰੀਰ ਸਥੂਲ ਨਹੀਂ। ਉਹ ਹੈ ਗਿਆਨ ਦਾ, ਉਹ ਹੈ ਵਿਚਾਰ, ਉਹਨੂੰ ਆਰੇ ਨਾਲ ਚੀਰਦੇ ਨੇ ਪਰ ਉਹ ਕੱਟਿਆ ਨਹੀਂ ਜਾਂਦਾ। ਇਹਦਾ ਭਾਵ ਦੁੱਖ ਮਹਿਸੂਸ ਕਰਦਾ ਉਹ ਸਰੀਰ ਗਿਆਨ ਦੇ ਆਸਰੇ। ਹੁਣ ਸੁਪਨੇ ਵਿੱਚ ਕਦੀ ਵੇਖਿਆ ਜੇ ਸੁੱਤੇ ਹੁੰਦੇ ਹਾਂ ਮੰਜੇ ਤੇ, ਸੂਖਸ਼ਮ ਸਰੀਰ ਉੱਡਦਾ, ਅਸੀਂ ਬੜੇ ਦੁਖੀ ਹੁੰਦੇ ਹਾਂ ਦੁੱਖ ਵਿੱਚ, ਸਰੀਰ ਤੇ ਹੁੰਦਾ ਮੰਜੇ ਤੇ, ਦੁਖੀ ਕਿਉਂ ਬੰਦਾ ਹੋਇਆ? ਸੁਪਨੇ ਚ ਚੋਰੀ ਹੋ ਗਈ, ਓਨਾ ਹੀ ਦੁਖੀ ਹੁੰਦਾ ਜਿੰਨਾ ਜਾਗਦਿਆਂ ਹੁੰਦਾ। ਸੁਪਨੇ ਵਿੱਚ ਕਿਸੇ ਮਾਰਿਆ, ਓਨਾ ਹੀ ਦੁਖੀ ਹੁੰਦਾ ਜਿੰਨਾ ਜਾਗਦਿਆਂ ਹੁੰਦਾ। ਇਹ ਹੁਣ ਦੁੱਖ ਕੀ ਹੈ? ਗਿਆਨ ਤੇ ਆਧਾਰਿਤ ਹੈ ਇਹ ਦੁੱਖ ਜਿਹੜਾ ਉਹ ਮਹਿਸੂਸ ਕਰ ਰਿਹਾ। ਉਹ ਜਿਹੜਾ ਕਹਿੰਦੇ ਨੇ ਅੱਗੇ ਜੰਮ ਮਾਰਨਗੇ ਪਰ ਇਹ ਮਰਦਾ ਨਹੀਂ। ਹੁਣ ਕਰਨਾ ਕੀ ਹੈ? ਬੰਦਗੀ ਕਿਸ ਲਈ ਹੈ? ਮੁਕਤੀ ਕੀ ਹੈ? ਗਤੀ ਕੀ ਹੈ? ਇਸ ਸਰੀਰ ਦਾ ਤੇ ਸੰਸਕਾਰ ਕਰ ਦਿੱਤਾ ਸੰਬੰਧੀਆਂ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਸਰੀਰ ਨੂੰ ਚੁੱਕਦੇ ਨੇ, ਕੋਈ ਦੱਬਦਾ ਕੋਈ ਸਾੜਦਾ, ਇੱਕ ਦੱਜਾ ਕਈ ਦੱਬਦੇ ਨੇ, ਇੱਕ ਦੱਜਾ ਇੱਕ ਦੱਬੀਏ ਕਈ ਦੱਬ ਦਿੰਦੇ ਨੇ, ਕਈ ਸਾੜਦੇ ਨੇ, ਇੱਕ ਨਾ ਕੁੱਤੇ ਖਾਏ। ਅਨੇਕਾਂ ਐਸੇ ਧਰਮ ਨੇ ਉਹ ਕਹਿੰਦੇ ਨੇ ਬੰਦੇ ਬਹੁਤ ਕੁਛ ਖਾਧਾ, ਬੰਦਾ ਵੀ ਕਿਸੇ ਦਾ ਭੋਜਨ ਬਣਨਾ ਚਾਹੀਦਾ। ਉਹ ਰੱਖ ਦਿੰਦੇ ਨੇ ਖੂਹ ਦੇ ਉੱਤੇ ਜੰਗਲਾ ਬਣਾਇਆ, ਪੰਖੀ ਆ ਕੇ ਖਾ ਜਾਂਦੇ ਨੇ ਉਸ ਦਾ ਮਾਸ, ਕੁੱਤੇ ਆਦਿ ਚੀਲਾਂ ਸਭ ਖਾ ਜਾਂਦੀਆਂ, ਹੱਡੀਆਂ ਗਿਰ ਜਾਂਦੀਆਂ ਨੇ। ਨਾਨਕ ਹੁਕਮ ਨਾ ਜਾਪਾਈ ਕਿੱਥੇ ਜਾਏ ਸਮਾ, ਹੁਣ ਸਰੀਰ ਦੀ ਮਿੱਟੀ ਤੇ ਸਾਂਭੀ। ਪਰ ਉਹ ਜਿਹੜਾ ਸੂਖਸ਼ਮ ਸਰੀਰ ਹੈ, ਜਨਮ ਮਰਨ ਦਾ ਗੇੜ ਉਹ ਹੈ। ਆਪ ਨੂੰ ਅਰਜ਼ ਕਰਾਂ, ਐਸੀਆਂ ਵਿਚਾਰਾਂ ਵੀ ਸਾਹਮਣੇ ਆਈਆਂ, ਅਨੇਕਾਂ ਜੀਵ ਵੇਟਿੰਗ ਵਿੱਚ ਲੱਗੇ ਨੇ, ਜਿਵੇਂ ਇੱਥੇ ਕਹਿੰਦੇ ਹਾਂ ਨਾ ਵੇਟਿੰਗ ਵਿੱਚ ਲੱਗ, ਇਹਨਾਂ ਨੰਬਰ ਹੀ ਟ੍ਰੇਨ ਤੇ ਜਾਣਾ ਤੇ ਹੈ, ਸ਼ਾਇਦ ਤੇਰੀ ਵਾਰੀ ਆ ਜਾਏ। ਜਿੰਨਾ ਚੰਗਾ ਮਾਂ ਬਾਪ ਜਾਈਦਾ ਉਹ ਨਹੀਂ ਲੱਭਦਾ ਪਿਆ ਤੇ ਜਨਮ ਨਹੀਂ ਹੋ ਰਿਹਾ। ਹੁਣ ਹਰਨਾਕਸ਼ ਨੇ ਆਉਣਾ ਹੋਵੇ ਤੇ ਬੜੇ ਬੁਰੇ ਮਾਂ ਬਾਪ ਚਾਹੀਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਆਉਣਾ ਹੋਵੇ, ਮਾਤਾ ਤ੍ਰਿਪਤਾ ਵਰਗੀ ਮਾਂ ਚਾਹੀਦੀ ਹੈ। ਕਈ ਜੀਵ ਵੇਟਿੰਗ ਵਿੱਚ ਸਰੀਰ ਲੱਗੇ ਨੇ, ਲੇਕਿਨ ਕੁਛ ਐਸੇ ਨੇ ਜਿਨ੍ਹਾਂ ਜਿਉਂਦਿਆਂ ਹੀ ਉਸੇ ਸਰੀਰ ਦਾ ਵੀ ਸੰਸਕਾਰ ਕਰ ਦਿੱਤਾ। ਉਹ ਹੁਣ ਕਿਵੇਂ ਕਰਨਾ ਉਹ ਔਖਾ। ਬੰਦਗੀ ਹੈ, ਮੁਕਤ ਹੋਣਾ ਜਿਉਂਦੇ ਜੀ, ਉਹ ਸੂਖਸ਼ਮ ਸਰੀਰ ਉਹ ਕਿਵੇਂ ਮੁੱਕੇ? ਉਹ ਹੈ ਗਿਆਨ ਦਾ, ਉਹ ਹੈ ਯਾਦਾਂ ਦਾ, ਉਹ ਹੈ ਮਨ ਦਾ, ਬੁੱਧ ਦਾ, ਉਹ ਹੈ 17 ਤੱਤਾਂ ਦਾ, ਉਹਨੂੰ ਕਿਵੇਂ ਮੁਕਾਇਆ ਜਾਏ? ਆਤਮਾ ਨੂੰ ਨਾ ਕੋਈ ਜੰਮ ਮਾਰਦਾ, ਆਤਮਾ ਨੂੰ ਨਾ ਕੋਈ ਦੁੱਖ ਹੈ ਨਾ ਸੁੱਖ ਹੈ। ਹਾਂ, ਆਤਮਾ ਦੇ ਆਸਰੇ ਇਹ ਸਰੀਰ ਵੀ ਚੱਲਦਾ, ਉਹ ਵੀ ਚੱਲਦਾ। ਉਹਨੂੰ ਮੁਕਾਉਣ ਦਾ ਹੁਣ ਢੰਗ ਉਹ ਹੈ ਸਿਮਰਨ। ਬਾਬਾ ਫਰੀਦ ਜੀ ਕਹਿੰਦੇ ਨੇ ਸਿਮਰਨ ਤੇ ਤੂੰ ਕਰ ਰਿਹਾ ਪਰ ਗਲਤ ਕਰ ਰਿਹਾ। ਸਿਮਰਨ ਦਾ ਅਰਥ ਹੈ ਚੇਤਾ। ਤੂੰ ਬੁਰੇ ਬੁਰੇ ਕੰਮਾਂ ਨੂੰ ਯਾਦ ਕਰ ਰਿਹਾ, ਇਹਨਾਂ ਜਨਮ ਮਰਨ ਦਾ ਗੇੜ ਮੁੱਕਣ ਨਹੀਂ ਦੇਣਾ, ਇਹ ਸਰੀਰ ਨਹੀਂ ਮੁੱਕਣਾ। ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਿਸਾਰ, ਮਤ ਸ਼ਰਮਿੰਦਾ ਥੇ ਵਹੀ ਸਾਈਂ ਦੇ ਦਰਬਾਰ। ਅਕਾਲ ਪੁਰਖ ਨਾਲ ਜੁੜਿਆਂ ਇੱਕ ਬ੍ਰਹਮ ਅਗਨੀ ਐਸੀ ਪੈਦਾ ਹੁੰਦੀ ਹੈ, ਜਿਹੜੀ ਬ੍ਰਹਮ ਅਗਨ ਸਹਿਜੇ ਪਰ ਜਾਰੀ ਇੱਕ ਹੈ ਚੋੜ ਸਜਾਇਆ। ਸ਼ਬਦ ਪੜ੍ਹਦਿਆਂ, ਬਾਣੀ ਪੜ੍ਹਦਿਆਂ, ਨਾਮ ਜਪਦਿਆਂ ਬੁਰੀਆਂ ਯਾਦਾਂ ਭਸਮ ਹੋ ਜਾਣਗੀਆਂ। ਇਕੱਠਾ ਕੀਤਾ ਹੋਇਆ ਗਿਆਨ, ਇਹ ਸਾਰੀ ਜਾਣਕਾਰੀ ਮੁੱਕ ਜਾਏਗੀ, ਸ਼ੁੱਧ ਆਤਮਾ ਰਹਿ ਜਾਏਗੀ। ਸ਼ੁੱਧ ਪ੍ਰਕਾਸ਼ ਰਹਿ ਜਾਂਦਾ ਜਦੋਂ ਹੁਕਮ ਵਿੱਚ ਆ ਜਾਈਏ। ਕਬੀਰ ਸਾਹਿਬ ਜੀ ਨੇ ਇਹੋ ਕਿਹਾ, ਕਹਿੰਦੇ ਨੇ ਬਹੁਰ ਹਮ ਕਾਹੇ ਆਵੇਂਗੇ, ਮੈਂ ਤੇ ਉਹ ਸਰੀਰ ਦਾ ਸੰਸਕਾਰ ਕਰ ਦਿੱਤਾ, ਹੁਣ ਮੈਂ ਕਿਉਂ ਆਵਾਂ। ਆਵਣ ਜਾਣਾ ਹੁਕਮ ਤਿਸੇ ਕਾ, ਹੁਕਮ ਹੈ ਬੁੱਝ ਸਮਾਵੇਂਗੇ। ਬਾਣੀ ਚ ਹੋਰ ਕਿਹਾ, ਪਵਣ ਹੈ ਮੈਂ ਪਵਣ ਸਮਾਇਆ, ਰੋਣ ਵਾਲੇ ਨੂੰ ਕਿਹਾ ਤੈਨੂੰ ਪਤਾ ਹੀ ਨਹੀਂ, ਸੁਣ, ਪਵਣ ਹੈ ਮੈਂ ਪਵਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਣ ਹਾਰੇ ਕੀ ਕਮਨ ਟੇਕ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਿਤ ਵਾਇਆ, ਇਹ ਤੇ ਕੌਤਕ ਹੈ, ਨਾ ਕਿਛ ਜਨਮ ਹੈ ਨਾ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ। ਇਸ ਗੁਰ ਨੂੰ ਸਮਝ ਜਾਂਦਾ ਜਦੋਂ ਕੋਈ ਸ਼ੁੱਧ ਆਤਮਾ, ਹੁਣ ਸ਼ੁੱਧ ਪ੍ਰਕਾਸ਼ ਹੋਵੇ ਨਾ ਜਿੰਨਾ ਜ਼ਿਆਦਾ, ਉਸਦਾ ਪਰਛਾਵਾਂ ਨਹੀਂ ਬਣਦਾ। ਮੈਂ ਫਿਰ ਦੁਹਰਾ ਰਿਹਾ, ਬੜੀ ਸੂਖਸ਼ਮ ਵਿਚਾਰ ਹੈ ਪਰ ਸਮਝੀ ਜਾ ਸਕਦੀ ਹੈ। ਹੁਣ ਵੇਖੋ, ਪ੍ਰਕਾਸ਼ ਦੇ ਨਾਲ ਹੁੰਦਾ ਸੀ ਧੂੰਆਂ, ਗੋਹਿਆਂ ਦੀ ਅੱਗ ਬਲਦੀ ਸੀ ਧੂੰਆਂ ਨਾਲ ਤੇ ਪਰਛਾਵਾਂ ਬਣਦਾ ਸੀ। ਜਿਉਂ ਜਿਉਂ ਪ੍ਰਕਾਸ਼ ਸ਼ੁੱਧ ਹੁੰਦਾ ਜਾਏਗਾ ਨਾ, ਹੁਣ ਉਸ ਅੱਗ ਨਾਲੋਂ ਇਹ ਬਲਬ ਦਾ ਇਹਦਾ ਪਰਛਾਵਾਂ ਘੱਟ ਬਣਦਾ ਪਰ ਬਣਦਾ ਹੈ। ਆਤਮਾ ਬਿਲਕੁਲ ਸ਼ੁੱਧ ਪ੍ਰਕਾਸ਼ ਹੈ, ਛਾਇਆ ਨਹੀਂ ਬਣਦਾ, ਸੂਕਸ਼ਮ ਸਰੀਰ ਹੀ ਨਹੀਂ ਬਣਦਾ। ਜਦੋਂ ਇਹ ਅਵਸਥਾ ਆ ਜਾਏ, ਜਨਮ ਮਰਨ ਦਾ ਗੇੜ ਮੁੱਕਦਾ। ਜੇ ਡਰ ਅੰਦਰ ਹੈ ਨਾ, ਫਿਰ ਉਹ ਸਰੀਰ ਕਾਇਮ ਹੈ ਕਿ ਜਮ ਮਾਰੇਗਾ। ਜਿਸ ਦਿਨ ਉਹ ਸੂਕਸ਼ਮ ਸਰੀਰ ਨਾ ਰਿਹਾ, ਜਮ ਦਾ ਡਰ ਕੋਈ ਨਹੀਂ। ਇੱਕ ਬਚਨ ਯਾਦ ਆਇਆ, ਬਾਬਾ ਫਰੀਦ ਜੀ ਇਹਨਾਂ ਦੀ ਗਿਆਰਵੀਂ ਥਾਂ ਤੇ ਬੈਠੇ ਸਨ, ਸ਼ੇਖ ਬ੍ਰਹਮਾ ਪਾਕ ਪਟਨ ਅਯੋਧਨ। ਸ਼ੇਖ ਫਰੀਦ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਨੇ, 112 ਸਲੋਕ ਨੇ, ਗਿਣਤੀ ਚੋਂ ਨੇ 130, ਪਰ 18 ਸਲੋਕ ਗੁਰੂਆਂ ਦੇ ਨੇ ਵਿਆਖਿਆ ਵਜੋਂ। ਸਤਿਗੁਰੂ ਜਦੋਂ ਮਿਲੇ ਤੇ ਇਹਨੇ ਬਾਣੀ ਸੁਣਾਉਂਦਿਆਂ ਗੱਲ ਕਹੀ, ਬਾਬਾ ਜੀ ਡਰ ਬੜਾ ਲੱਗਦਾ ਹੈ। ਸਾਹਿਬ ਕਹਿੰਦੇ ਨੇ ਕਿਉਂ? ਕਹਿਣ ਲੱਗੇ, ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਹੱਥ ਨ ਲਾਈ ਕੁਸੁੰਬੜੈ ਜਲ ਜੈਸੀ ਢੋਲਾ, ਇੱਕ ਆਪੀ ਨੇ ਪੱਤਰੀ ਸਹਿ ਕੇ ਰੇ ਬੋਲਾ, ਦੁੱਧਾ ਥਣੀ ਨ ਆਵਈ ਫਿਰ ਹੋਏ ਨਾ ਮੇਲਾ। ਕਹੇ ਫਰੀਦ ਸਹੇਲੀਓ, ਸ਼ਾਹ ਅਲਾਹੇ ਸੀ, ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀ ਸੀ। ਗੁਰੂ ਸਾਹਿਬ ਕਹਿੰਦੇ ਨੇ ਫਿਰ ਬੇੜਾ ਬੰਨ ਲੈਣਾ ਸੀ, ਬੇੜਾ ਬੰਨੋ, ਕਿਉਂ ਨੀ ਬੰਨਦੇ ਜੀਵ? ਤੇ ਕਹਿਣ ਲੱਗੇ, ਜੀ ਬੇੜਾ ਕਿਸ ਦਾ ਬੰਨੀਏ? ਉਹ ਸਤਿਗੁਰਾਂ ਸਾਨੂੰ ਦੱਸਿਆ, ਜਪ ਤਪ ਕਾ ਬੰਦ ਬੇੜਲਾ। ਜਪ ਹੈ ਬਾਣੀ ਨੂੰ ਜਪਣਾ ਤੇ ਤਪ ਹੈ ਗੁਰੂ ਦੀ ਸੇਵਾ, ਸਾਡਾ ਹੀ ਜਪ ਤਪ ਹੈ। ਜਪ ਤਪ ਕਾ ਬੰਦ ਬੇੜਲਾ, ਬੇੜਾ ਬੰਨ ਲੈ, ਜਿਤ ਲੰਘੇ ਵਹੇਲਾ, ਸੰਸਾਰ ਸਮੁੰਦਰ ਲੰਘ ਜਾਏ ਵਿਓ ਭਰਿਆ, ਨਾ ਸਰਵਰ ਨਾ ਉਛਲ ਹੈ ਐਸਾ ਪੰਥ ਸੁਹੇਲਾ, ਸਰਵਰ ਹੀ ਨਹੀਂ ਰਹੇਗਾ। ਇਹ ਸਰਵਰ ਹੈ ਭੈ ਦਾ, ਇਹ ਸਰਵਰ ਹੈ ਸੂਖਸ਼ਮ ਸਰੀਰ ਕਾਮ ਹੈ। ਕਹਿੰਦੇ ਨੇ ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦਰੰਗ ਢੋਲਾ, ਸਾਜਣ ਚੱਲੇ ਪਿਆਰਿਆ ਕਿਉਂ ਮੇਲਾ ਹੋਏ। ਤੁਰੇ ਜਾ ਰਹੇ ਸੱਜਣ, ਹੁਣ ਕਦੋਂ ਮੇਲ ਹੋਵੇਗਾ? ਵਿਛੜ ਤੇ ਗਏ ਆ, ਮਿਲਾਪ ਕਦੋਂ ਹੋਵੇਗਾ? ਸਾਜਣ ਚੱਲੇ ਪਿਆਰਿਆ ਕਿਉਂ ਮੇਲਾ ਹੋਈ। ਦੇਰ ਲੱਗੇਗੀ, ਰੁੱਖ ਨਾਲੋਂ ਪੱਤਾ ਝੜਨ ਲੱਗਾ, ਸੁੱਕ ਗਿਆ ਸੀ, ਸੁੱਕੇ ਪੱਤੇ ਝੜਦੇ ਨੇ, ਤੇ ਰੁੱਖ ਨੂੰ ਕਹਿਣ ਲੱਗਾ ਮੈਂ ਜਾ ਰਿਹਾ ਤੇ ਹੁਣ ਫੇਰ ਮੇਲ ਹੋਵੇਗਾ, ਮੈਂ ਤੇ ਹੁਣ ਮਿੱਟੀ ਚ ਮਿਲ ਜਾਣਾ, ਮੇਲ ਤੇ ਹੋਵੇਗਾ, ਹੁਣ ਮਿੱਟੀ ਚ ਮਿਲੇਗਾ, ਫੇਰ ਉਸ ਮਿੱਟੀ ਵਿੱਚੋਂ ਜਾਏਗਾ ਰੁੱਖ ਤੱਕ, ਕਦੋਂ ਫੇਰ ਪੱਤਾ ਬਣ ਕੇ ਆਵੇਗਾ। ਪਾ ਤੇ ਉਡੰਤਾ ਬੋਲਿਆ, ਸੁਣ ਤਰਵਰ ਬਣ ਰਾਏ, ਅਬ ਕੇ ਬਿਛਰੇ ਕਬ ਮਿਲੇ, ਤੂਰ ਮਿਲੇਂਗੇ ਜਾਏ। ਆਗੇ ਤਰਵਰ ਬੋਲਿਆ, ਰੁੱਖ ਬੋਲਿਆ, ਸੁਣੋ ਪਾਤ ਮੰਬਾਤ, ਪੱਤਰ ਮੇਰੀ ਗੱਲ ਸੁਣ, ਇਹੀ ਹਮਾਰਾ ਸੁਭਾਵ ਹੈ, ਇੱਕ ਆਵਤ ਇੱਕ ਜਾਤ, ਇਹ ਤੇ ਸਾਡਾ ਸੁਭਾਅ ਹੈ। ਕਈ ਆ ਰਹੇ ਨੇ ਪੱਤੇ ਤੇ ਕਈ ਜਾ ਰਹੇ, ਸੰਸਾਰ ਤੇ ਵਸ ਰਿਹਾ ਹੈ। ਪਰ ਫਿਰ ਮੇਲਾ ਕਦੋਂ ਹੋਵੇਗਾ? ਸੰਸਾਰ ਦੇ ਮੇਲੇ ਦੀ ਗੱਲ ਨਹੀਂ ਸਿੱਖ ਕਰਦਾ। ਸਿੱਖ ਧੀਆਂ ਪੁੱਤਰਾਂ ਨੂੰ ਨਹੀਂ ਕਹਿੰਦਾ ਹੁਣ ਫੇਰ ਭਾਈ ਮੈਂ ਤੇ ਜਾ ਰਿਹਾ ਕਦੋਂ ਮਿਲਾਂਗੇ, ਪਤਨੀ ਨੂੰ ਕਹਿੰਦਾ ਫੇਰ ਕਦੋਂ ਮਿਲਾਂਗੇ, ਨਹੀਂ। ਸਿੱਖ ਕਹਿੰਦਾ ਰੱਬ ਨੂੰ ਮਿਲ ਪਵਾਂ ਤਾਂ ਕਿ ਸਾਰੇ ਮੇਲ ਪੂਰੇ ਹੋ ਜਾਣ। ਮੈਂ ਤੁਹਾਨੂੰ ਬੇਨਤੀ ਕਰਾਂ, ਰੱਬ ਨਾਲੋਂ ਵਿਛੜਿਆ ਜਿਉਂਦਾ ਹੀ ਸਭ ਨਾਲੋਂ ਵਿਛੜਿਆ, ਤੇ ਜਿਹੜਾ ਮਿਲ ਗਿਆ ਉਸ ਤੋਂ ਅੱਗੇ ਮੇਲ ਕਿਹੜਾ? ਵਿਛੜਿਆ ਕਾ ਕਿਆ ਵਿਛੜਾ, ਮਿਲਿਆ ਕਾ ਕਿਆ ਮੇਲ। ਇੱਕ ਨਾਲ ਮੇਲ ਹੋ ਜਾਏ ਸਾਰੇ ਮੇਲ ਹੋ ਗਏ, ਇੱਕ ਤੋਂ ਵਿਛੜਿਆ ਤੇ ਸਭ ਤੋਂ ਵਿਛੜ ਗਿਆ। ਸਾਜਨ ਚੱਲੇ ਪਿਆਰੇ ਆ ਕਿਉਂ ਮੇਲਾ ਹੋਈ, ਜੇ ਗੁਣ ਹੋਣ ਗੰਠੜੀਆ ਮੇਲੇਗਾ ਸੋਈ। ਗੁਣ ਗੰਢ ਵਿੱਚ ਹੋਣ ਰੱਬ ਮੇਲੇਗਾ। ਆਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ, ਇਹ ਜਨਮ ਮਰਨ ਦਾ ਗੇੜ ਕਿਵੇਂ ਮੁੱਕੇ? ਕਮਾਲ ਹੈ, ਕਦੀ ਧਿਆਨ ਕਰੇ ਨਾ ਬੰਦਾ, ਜਨਮ ਹੋਇਆ ਜੀਵਨ ਪਰ ਦੁੱਖ ਪਾਇਆ, ਮਰ ਗਿਆ ਫੇਰ ਜਨਮ ਹੋਇਆ ਫੇਰ ਦੁੱਖ ਪਾਇਆ ਫੇਰ ਮਰ ਗਿਆ ਫੇਰ ਜਨਮਿਆ ਦੁੱਖ ਹੋਇਆ ਮਰ ਗਿਆ, ਇਹ ਪੁਨਰੁਕਤੀ ਸੁਣ ਕੇ ਹੀ ਘਬਰਾਹਟ ਹੁੰਦੀ ਪਈ ਹੈ ਤੇ ਭੋਗਣਾ ਹੀ ਪਿਆ ਤੇ ਫਿਰ ਕੀ ਹੋਵੇਗਾ? ਵਿਅਰਥ ਜਨਮ ਜਿਸ ਦਾ ਕੋਈ ਮਕਸਦ ਹੀ ਨਹੀਂ, ਰੀਜ਼ਨ ਹੀ ਕੋਈ ਨਹੀਂ। ਜਨਮ ਆਇਆ ਮੌਤ ਹੋ ਗਈ, ਰੱਬ ਦੇ ਪਿਆਰਿਆਂ ਨੇ ਕਿਹਾ ਸਾਡਾ ਅਨੁਭਵ ਹੋਇਆ ਤੇ ਹੁਣ ਅੱਗੋਂ ਅਸੀਂ ਉਪਰਾਲਾ ਕਰ ਰਹੇ ਹਾਂ ਕਿ ਅੱਗੋਂ ਨਾ ਹੋਵੇ। ਬਾਣੀ ਦੀਆਂ ਪੰਕਤੀਆਂ ਸੁਣਾਵਾਂ, ਕਰ ਜੋੜ, ਕਰ ਹੁੰਦਾ ਹੱਥ ਜੋੜ ਕੇ, ਕਰ ਜੋੜ ਨਾਨਕ ਦਾਨ ਮੰਗੈ, ਤੇਰੇ ਦਰ ਤੋਂ ਦਾਨ ਮੰਗਦਾ ਜਨਮ ਮਰਨ ਨਿਵਾਰ ਲੇ ਹੋ। ਕਬੀਰ ਸਾਹਿਬ ਕਹਿੰਦੇ ਨੇ ਇੱਕ ਬੜਾ ਵੱਡਾ ਦੁੱਖ ਹੈ, ਆਉਂਦੇ ਨੇ ਲੋਕ ਕਹਿੰਦੇ ਨੇ ਦਾਤਾ ਦੁੱਖ ਕੱਟਦੇ, ਉਹ ਕਹਿੰਦੇ ਨੇ ਮੇਰਾ ਵੀ ਕੱਟਦੇ। ਪਹਿਲੇ ਤੇ ਮਾਤਾ ਦੇ ਗਰਭ ਵਿੱਚ ਸੜਨੇ ਆ ਤੇ ਫਿਰ ਸ਼ਮਸ਼ਾਨ ਕੱਢਦੀ ਅੱਗ ਸਾੜਦੀ ਹੈ। ਇੱਕ ਦੁੱਖ ਰਾਮ ਰਾਏ ਕੱਟੋ ਮੇਰਾ, ਅਗਨ ਦਹ ਅਰ ਗਰਭ ਸੇਰਾ, ਹੁਣ ਮੁੱਕੇ ਕਿਵੇਂ? ਦੂਈ ਦੇ ਕਾਰਨ ਮੁੱਕਦੀ ਨਹੀਂ। ਬੰਦਾ ਕਹਿੰਦਾ ਮੈਂ ਤੇ ਪਾਪੀ ਹਾਂ ਜੀ, ਧਿਆਨ ਦੇਣਾ ਜ਼ਰਾ, ਪਾਪੀ ਤੇ ਕਹਿੰਦਾ ਪਰ ਮੈਂ ਹਾਂ, ਮੈਂ ਹਾਂ ਜਿਹੜੀ ਪਾਪੀ ਹੋਣਾ ਇੰਨਾ ਬੁਰਾ ਨਹੀਂ ਜਿੰਨਾ ਮੈਂ ਹਾਂ। ਜੇ ਕਿਤੇ ਕਹਿੰਦਾ ਮੈਂ ਚੰਗਾ ਹਾਂ, ਚੰਗਾ ਹਾਂ, ਹਾਂ ਫੇਰ ਨਾਲ ਹਾਂ ਨੂੰ ਇਹ ਛੱਡਦਾ ਨਹੀਂ ਪਿਆ, ਮੈਂ ਹਾਂ ਮੈਂ ਹਾਂ ਮੈਂ ਹਾਂ। ਇਹ ਤੇ ਸੂਖਸ਼ਮ ਸਰੀਰ ਹੈ ਕਿ ਮੈਂ ਹਾਂ। ਭਗਤ ਰਵਿਦਾਸ ਜੀ ਕਹਿੰਦੇ ਨੇ ਜਿੰਨਾ ਚਿਰ ਮੈਂ ਹਾਂ ਮੈਂ ਮੁਕਤ ਨਹੀਂ ਹੋ ਸਕਦਾ, ਰੱਬ ਹੀ ਮੇਰੇ ਵਾਸਤੇ ਨਹੀਂ ਹੁੰਦਾ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਕਬੀਰ ਸਾਹਿਬ ਦਾ ਇੱਕ ਸਲੋਕ ਯਾਦ ਆਇਆ, ਉਹ ਕਹਿੰਦੇ ਨੇ ਮੁਕਤ ਹੋਣਾ ਚਾਹੁੰਦਾ ਤੇ ਮੁਕਤੀ ਦਾ ਦਰਵਾਜ਼ਾ ਰਾਈ ਤੋਂ ਦਸਵਾਂ ਹਿੱਸਾ ਹੈ, ਇੰਨਾ ਸੌੜਾ ਹੈ, ਤੇ ਤੇਰਾ ਮਨ ਬਣਿਆ ਪਿਆ ਹਾਥੀ। ਦਸ ਕਿਹੜੀ ਜੁਗਤੀ ਹੈ ਹਾਥੀ, ਰਾਈ ਦੇ ਦਸਵੇਂ ਹਿੱਸੇ ਅਸਿਓ ਕਿਵੇਂ ਲੰਘੇ? ਹੁਣ ਇੱਥੇ ਬੁਝਾਰਤ ਹੈ ਕਿ ਹਾਥੀ ਦਸ ਰਾਈ ਦੇ ਦਸਵੇਂ ਹਿੱਸੇ ਵਿੱਚੋਂ ਕਿਵੇਂ ਲੰਘਾਵਾਂ? ਕਬੀਰ ਮੁਕਤ ਦੁਆਰਾ ਸੰਕੜਾ ਸੰਕੜਾ ਸੌੜਾ, ਰਾਈ ਦਸਵੇਂ ਪਾਏ ਮਨ ਤੋਂ ਮਹਿਗਲ ਹੋ ਰਿਹਾ, ਨਿਕਸੋ ਕਿਉਂ ਕਰ ਜਾਏ ਕਿਵੇਂ ਨਿਕਲੇ? ਉਹ ਕਹਿੰਦੇ ਨੇ ਕਬੀਰ ਐਸਾ ਸਤਿਗੁਰ ਜੇ ਮਿਲੇ, ਜੇ ਇਹੋ ਜਿਹਾ ਗੁਰੂ ਮਿਲੇ, ਤੁੱਠਾ ਕਰੇ ਪਸਾਓ ਉਹ ਤੁੱਠ ਕੇ ਕਿਰਪਾ ਕਰੇ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਨਾਲ ਕਹਿ ਦਿੱਤਾ ਹਉਮੈ ਮਨ ਅਸਥੂਲ ਹੈ, ਹਉਮੈ ਦੇ ਕਰਕੇ ਮਨ ਸੀ ਹਾਥੀ ਬਣਿਆ, ਹਉਮੈ ਮੁੱਕ ਗਈ। ਬੰਦਗੀ ਕਰਕੇ ਵੀ ਕਹਿੰਦੇ ਹਾਂ ਜੀ ਮੈਂ ਕਰ ਲਿਆ ਰਾਸਤਾ ਪਾਠ, ਧਿਆਨ ਦੇਣਾ ਜ਼ਰਾ ਇਸ ਬਚਨ ਵੱਲ, ਮੈਂ ਕਰ ਲਿਆ ਜੀ ਨਿਤਨੇਮ, ਮੈਂ ਗੁਰਦੁਆਰੇ ਹੋ ਆਇਆ, ਮੈਂ ਹਾਂ ਮੈਂ ਹਾਂ। ਬੰਦਗੀ ਕਰਦਿਆਂ ਕਰਦਿਆਂ ਜਿਉਂਦੇ ਜੀ ਜਿਸ ਦਿਨ ਇਹ ਦਿਨ ਆ ਗਿਆ ਤੂੰ ਹੈ ਤੂੰ ਹੈ ਤੂੰ ਹੈ, ਤੇਰੇ ਤੋਂ ਬਿਨਾਂ ਕੁਛ ਵੀ ਨਹੀਂ, ਤੇ ਜੇ ਕੁਛ ਵੀ ਨਹੀਂ ਤੇ ਮੈਂ ਵੀ ਨਹੀਂ, ਜੇ ਤੇਰੇ ਬਿਨਾਂ ਹੋਰ ਕੁਛ
ਕੁਛ ਨਹੀਂ, ਇਹ ਤੇ ਮੈਂ ਕਹਿਣ ਲਈ ਤਿਆਰ ਹਾਂ, ਪਰਮਾਤਮਾ ਬਿਨਾਂ ਕੁਛ ਨਹੀਂ, ਪਰ ਵਿੱਚ ਜਦੋਂ ਮੈਂ ਆ ਜਾਣਾ ਮੈਂ ਵੀ ਨਹੀਂ, ਇਹ ਬੜੀ ਮੁਸ਼ਕਲ ਜਾਪਦੀ ਹੈ। ਬੰਦੇ ਨੇ ਤੇ ਐਸੀਆਂ ਮਿੱਥਾਂ ਮਿੱਥੀਆਂ, ਕਹਿੰਦਾ ਸੱਚਖੰਡ ਤੇ ਹੋਵੇਗਾ ਪਰ ਵਿੱਚ ਮੈਂ ਹੋਵਾਂਗਾ, ਸੱਚਖੰਡ ਤੇ ਹੋਵੇਗਾ ਪਰ ਮੈਂ ਵਿੱਚ ਫਿਰਦਾ ਤੁਰਦਾ, ਮੈਂ ਨਹੀਂ ਮੁੱਕਣ ਦੇਣੀ, ਮੈਂ ਹੋਵਾਂਗਾ। ਇਹ ਮੁਸ਼ਕਲ ਹੈ, ਇਹ ਮੈਂ ਮੁਕਤ ਨਹੀਂ ਹੋਣ ਦਿੰਦੀ। ਜਿਸ ਦਿਨ ਕਹਿ ਦਿੱਤਾ ਤੂੰ ਹੀ ਹੋਵੇਂਗਾ, ਹੁਣ ਬਚਨ ਆਪ ਨੂੰ ਉਹ ਸੁਣਾਵਾਂ, ਹੈ ਨਾ, ਸੈਂਕੜੇ ਵਾਰੀ ਸੁਣੇ ਹੋਣਗੇ ਪਰ ਇਸ ਭਾਵ ਨਾਲ ਸੁਣੀਏ, ਹੈ ਤੂੰ ਹੈ, ਤੂੰ ਹੋਮਣਹਾਰ, ਅਗਮ ਅਗਾਤ ਊਚ ਅਪਾਰ, ਇਹ ਜੋ ਦਿਸਦਾ ਨਹੀਂ, ਇਹ ਜਗ ਧੂਏ ਕਾ ਪਹਾੜ, ਇਹ ਸਭ ਨਾਸ਼ਵਾਨ ਹੈ ਤੇ ਵਿੱਚ ਮੈਂ ਵੀ ਨਾਸ਼ਵਾਨ ਹਾਂ, ਤੂੰ ਸਦਾ ਸਲਾਮਤ ਨੰਕਾਰ, ਤੂੰ ਹੈ ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੇ ਵੀ ਸੱਚ, ਮੈਂ ਅੱਜ ਵੀ ਨਹੀਂ ਕੱਲ ਵੀ ਨਹੀਂ। ਜਿਸ ਦਿਨ ਮਨੋ ਇਹ ਕਹਿ ਦਿੱਤਾ ਮੈਂ ਨਹੀਂ, ਅਨੁਭਵ ਹੋ ਗਿਆ ਮੈਂ ਇਹ ਸਰੀਰ ਹੈ, ਕਿੰਨੇ ਕੁ ਚਿਰ ਹੈ ਮੈਂ ਨਹੀਂ, ਮੈਂ ਕਰਨਾ ਮੈਂ ਨਹੀਂ, ਇਹ ਸੂਖਸ਼ਮ ਸਰੀਰ ਨਹੀਂ ਰਹੇਗਾ, ਉਹ ਆਤਮਾ ਅਮਰ ਰਹੇਗੀ, ਉਸ ਵਿੱਚ ਲੀਨ ਹੋਵੇਗਾ। ਆਵਣ ਜਾਣਾ ਤੌਰ ਹੈ ਪਾਈਏ ਗੁਰ ਪੂਰਾ, ਇਹ ਆਉਣਾ ਜਾਣਾ ਤਾਂ ਮੁੱਕਦਾ ਹੈ ਕਿ ਪੂਰਾ ਗੁਰੂ ਮਿਲੇ। ਹੁਣ ਸੁਭਾਵਿਕ ਪ੍ਰਸ਼ਨ ਤੇ ਉੱਠੇਗਾ, ਪਰਮਾਤਮਾ ਹੈ, ਹਰ ਵੇਲੇ ਹੈ, ਸਰਵ ਵਿਆਪਕ ਹੈ, ਹਰ ਥਾਂ ਤੇ ਹੈ, ਸਿੱਧਾ ਕਿਉਂ ਨਹੀਂ ਮਿਲ ਸਕਦਾ? ਜੇ ਹਰ ਥਾਂ ਹੈ, ਮੇਰੇ ਕੋਲ ਹੈ, ਕੀ ਲੋੜ ਹੈ ਵਿਚੋਲੇ ਦੀ? ਪਤਾ ਗੱਲ ਕੀ ਹੈ, ਗੁਰੂ ਤੋਂ ਬਿਨਾਂ ਹਉਮੈ ਨਹੀਂ ਮੁੱਕਦੀ। ਮੈਂ ਆਪਣੇ ਆਪ ਹਉਮੈ ਨਹੀਂ ਮੁਕਾ ਸਕਦਾ, ਬਣਾਵਾਂਗਾ, ਹਉਮੈ ਮੁਕਾਉਂਦਾ ਗੁਰੂ, ਗੁਰੂ ਸਮਝਾਉਂਦਾ, ਕਹਿੰਦਾ ਇੱਕ ਦਿਨ ਐਸਾ ਸੀ ਤੂੰ ਨਹੀਂ ਸਾਂ, ਜਨਮ ਤੋਂ ਪਹਿਲੇ ਤੂੰ ਕਿੱਥੇ ਸਾਂ, ਦੱਸ ਹੈ ਸਾਂ, ਇੱਕ ਦਿਨ ਹੋਣਾ, ਖਾਕ ਉੱਡ ਜਾਣੀ ਹੈ, ਤੂੰ ਨਹੀਂ ਰਹਿਣਾ। ਇਹ ਵਿੱਚ ਵਿਚਾਲੇ ਮੈਂ ਬਣ ਗਈ ਹੈ, ਹਉਮਿਆਂ ਨੂੰ ਛੱਡ ਦੇ। ਆਵਣ ਜਾਣਾ ਤੌਰ ਹੈ ਪਾਈਏ ਗੁਰ ਪੂਰਾ, ਜਦੋਂ ਪੂਰਾ ਗੁਰੂ ਮਿਲਦਾ, ਜਨਮ ਮਰਨ ਦਾ ਗੇੜ ਰਹਿ ਜਾਂਦਾ, ਮੁੱਕ ਜਾਂਦਾ। ਰਾਮ ਨਾਮ ਤਨ ਰਾਸ ਦੇ ਬਿਨਸੇ ਪ੍ਰਮਕੂਰਾ, ਪਰਮਾਤਮਾ ਦੇ ਰਮੇ ਰਾਮ ਦੇ ਨਾਮ ਦੀ ਰਾਸ ਪੂੰਜੀ ਸਰਮਾਇਆ ਦੇ ਦਿੰਦਾ ਤੇ ਝੂਠੇ ਭਰਮ ਦਾ ਨਾਸ ਹੋ ਜਾਂਦਾ। ਬਹੁਰ ਹਮ ਕਾਹੇ ਆਵੇਂਗੇ, ਬਚਨ ਬੜਾ ਸਮਝਣ ਵਾਲਾ ਹੈ। ਅਸਲ ਵਿੱਚ ਜਿੱਥੇ ਵੀ ਅਸੀਂ ਜਾਂਦੇ ਹਾਂ ਨਾ, ਉੱਥੇ ਕੋਈ ਕੰਮ ਜ਼ਰੂਰ ਹੈ। ਕਹਿੰਦੇ ਆ ਜੇ ਕੰਮ ਰਹਿੰਦਾ ਕਰਨ ਵਾਸਤੇ ਜਾਣਾ, ਤੇ ਜਿਸ ਦਿਨ ਕੰਮ ਹੀ ਮੁੱਕ ਗਿਆ ਕਾਹਦੇ ਵਾਸਤੇ ਜਾਣਾ? ਦੁਨੀਆਂ ਵਿੱਚੋਂ ਬੰਦਾ ਤੁਰਦਾ ਤੇ ਕੰਮ ਬੜੇ ਅਧੂਰੇ ਨੇ, ਕਹਿੰਦਾ ਪੁੱਤਰਾਂ ਕੋਲੋਂ ਨਹੀਂ ਹੋਣਾ, ਇਹ ਪਰਿਵਾਰ ਕੋਲੋਂ ਨਹੀਂ ਹੋਣਾ, ਇਹ ਮੇਰੇ ਹੀ ਕਰਨ ਵਾਲਾ ਸੀ। ਕਈ ਵਾਰੀ ਮਰਦਿਆਂ ਤੱਕ ਵੀ ਬੰਦਾ ਕਹਿੰਦਾ ਇਹ ਕੰਮ ਮੈਂ ਹੀ ਕਰਨਾ, ਇਹਨਾਂ ਕੋਲੋਂ ਨਹੀਂ ਹੋਣਾ, ਭਾਵੇਂ ਨਾ ਵੀ ਉਹ ਰਹਿ ਲੈਣੀ ਚਾਹੁਣ ਤਾਂ ਵੀ ਦਿੰਦਾ, ਵੀ ਇੰਜ ਕਰ ਲਓ। ਹੁਣ ਜਿਹਦੇ ਕੰਮ ਨੇ ਰਹਿੰਦੇ ਉਹ ਤੇ ਆਏਗਾ, ਸੰਸਾਰ ਚ ਕੰਮ ਛੱਡ ਕੇ ਗਿਆ ਉਹ ਤੇ ਆਏਗਾ। ਹੁਣ ਇਸੇ ਰਾਜ ਨੂੰ ਖੋਲਿਆ ਭਗਤ ਤ੍ਰਿਲੋਚਨ ਜੀ ਨੇ, ਉਹ ਕਹਿੰਦੇ ਨੇ ਮਰਨ ਲੱਗਾ ਵੀ ਕੁਛ ਕੰਮ ਅਧੂਰੇ ਰਹਿ ਗਏ, ਧਿਆਨ ਆ ਗਿਆ ਮਾਇਆ ਵਿੱਚ ਤੇ ਬਣ ਕੇ ਆਏਗਾ ਸੱਪ। ਸੱਚ ਜੇ ਜਿਹਨੂੰ ਕਹਿੰਦੇ ਹਨ ਮਾਇਆ ਧਾਰੀ, ਮਾਇਆ ਕੋਲ ਹੋਣ ਨਾਲ ਬੰਦਾ ਮਾਇਆ ਧਾਰੀ ਨਹੀਂ, ਮਾਇਆ ਧਾਰੀ ਉਹ ਜਿਸ ਦਾ ਮਨ ਮਾਇਆ ਵਿੱਚ ਖੁਬਿਆ ਪਿਆ, ਮਾਇਆ ਕੋਲ ਇਧਰੋਂ ਆਈ ਉਧਰ ਗਈ, ਉਹ ਕਹਿੰਦਾ ਮਾਇਆ ਧਾਰੀ, ਭਾਵੇਂ ਕਰੋੜਾਂ ਆਉਣ, ਮਾਇਆ ਧਾਰੀ ਤੇ ਜਿਉਂਦਾ ਹੀ ਸੱਪ ਬਣ ਕੇ ਬੈਠਾ ਹੈ, ਪੁੱਤਰਾਂ ਨੂੰ ਵੀ ਨਹੀਂ ਦਿੰਦਾ, ਕਿਸੇ ਨੂੰ ਵੀ ਨਹੀਂ ਦਿੰਦਾ, ਸੱਪ ਵਾਂਗ ਫੁੰਕਾਰੇ ਮਾਰਦਾ, ਕੁਆ ਕੇ ਪੈਸਾ ਮੰਗੇ ਤੇ ਸਹੀ, ਚਮੜੀ ਉਤਾਰੇ ਤਾਂ ਵੀ ਦੰਬੜੀ ਨਾ ਦੀਜੇ ਕਾਹੂ, ਮਾਇਆ ਕੋ ਕਹੇ ਸ਼ੂਮ ਬੈਠੀ ਗੀਤ ਗਾਓਰੀ। ਮਾਇਆ ਨੂੰ ਸ਼ੂਮ ਕਹਿੰਦਾ ਤੂੰ ਬੇਕਦਰਾਂ ਕੋਲ ਜਾਨੀ, ਇਹ ਜਿਹੜੇ ਧਰਮੀ ਬੰਦੇ ਨੇ ਸੇਵਾ ਸਿਮਰਨ ਵਾਲੇ ਇਹਨਾਂ ਵਰਗਾ ਤੇ ਬੇਕਦਰਾ ਹੀ ਕੋਈ ਨਹੀਂ, ਇਧਰੋਂ ਆਈ ਚੁੱਕ ਕੇ ਤੈਨੂੰ ਅੱਗੇ ਫੜਾ ਦਿੰਦੇ ਨੇ, ਮੇਰੇ ਘਰ ਆ, ਤੇਰੀ ਖਾਤਰ ਕਰਾਂ, ਐਸੇ ਥਾਂ ਨਿਵਾਸ ਦਿਆਂ ਜਿੱਥੇ ਹਵਾ ਵੀ ਨਾ ਲੱਗੇ, ਉਥੋਂ ਕੱਢੇਗਾ ਹੀ ਕੋਈ ਨਾ, ਖਾਨੇ ਦਰ ਖਾਨੇ ਵੇਚ ਖਾਨੇ ਤੇ ਨਿਵਾਸ ਦਿਉਂ, ਤਜੌਰੀ ਵਿੱਚ ਹੋਏ ਨਾ ਨਿਵਾਸ, ਨਿਰਾਸ਼ ਹੋ ਮੇਰੇ ਚਿੱਤ ਚਾਹੋਰੀ, چمڑی اتارے تو بھی دمڑی نہ دی جے کہوں مایا کو کہے شوم بلکہ گیت گا اور ایتھے گیت گا مایا تے سو کول تے سپ بن کے بیٹھا ہن جاندے امی جت لاگو من باشنا انت سائی پرگٹانے جس واشنا تے لگا سی پرگٹ ہوئی سپ بن کے آیا جاندے امی پتر پتر رب نہیں پتر یاد پھر کی ہویا سور بن کے آیا جاندے امی میرا کار پریت بن کے آیا پر جاندیاں جے کر پرماتما یاد آ جا جاندیاں میں کام یاد ویشوا بن کے آیا جاندیاں رب یاد آ جائے انتکال نرائن سے مرا ایسی چنتا ماہیں جے مرا بدت لوچن تیر نر مکتا پیتمبر وانکا ردے وسا نہیں تے انتکال جو لشمی سمرا ایسی چنتا ماہیں جے مرا سرپ جون وال والے اوتر انتم سمیں جو زندگی پر کردہ رہے ہیں واشنا پر گٹ ہوئے گی ایک پھر نہ چترائی بڑھا لے گی بندہ بڑا چتر ہے پہلو ہی آیا ہے کہ نا بین نامے کے جیونا فٹ تیگ چترا کہ جیون پر جو مرضی کلو زندگی پر نندہ سنو تے چوٹ بولو جیون پر پاپ کرو ایش میلا لو تے مرن لگے ہیں رب یاد کر لیو انتم سمے یاد آ جائے بس مکت ہو جاؤ گے ہن کون سمجھائے جو تو ساری دیہڑی کردا رہیا سپنے میں وہ ہی آن گے جو زندگی پر کردا رہیا انتم سمے وہ ہی یاد آوے گا انتم سمے رب دا نام کتھوں یاد آ جائے گا یاد تاں ہی آئے گا گرو پورا ملے وہ آکھے نت یاد کر دکھ وچ بھی یاد کر تاکہ اس دکھ وچ بھی تینوں یاد آوے موت بڑا بڑا دکھ ہے ایتھے دکھ وچ یاد کریں گا جو نر دکھ میں دکھ نہیں مننا ہن کہندے نے جام آرے نال چیر دے نے تے متی داس نو جے آرے نال چیر دیاں وی رب نہیں بھلیا تے جامو دا کی بگاڑ لین گے دیگا چو بال دے نے تے پائی دے اللہ دیکھ چ بیٹھ کے واہگرو کردا جامو دا کی بگاڑن گے ایتھے تے پے والی گل کوئی نہیں دکھ وچ اوناں یاد کیتا فرما رہے نے پرم ہے ہومے ورگا پرم کوئی نہیں جھوٹا ہے ناس ہو جاندا سنت جنا کو مل رہے تن تن جسگا یس گاوندا سنت جنا نو مل کے کہندے پرماتما تن ہے پرماتما تن ہے او دا نام تن ہے اس دی ساتھ سنگت تن ہے ستگرو دی بانی تن ہے تن تن کر کے یہ گن گاوندا آد پرکھ اپرمپرا گرمکھ ہر پا آد پرکھ سب تے آو کسنو آد ستے جگاد ستے سدا سدا ستے جن نانک داس دسونا داساں دا داس بن کے آد پرکھ اپرمپرا گرمکھ ہر پائے گرو دی شرن پہ کے وہ پاؤندا وہ سمجھدا جگت تماشے نو کیوں میں کر رہا ہاں کیوں ایتھے من لا کے بیٹھا ایتھے تماشا نٹوا سانگ بنایا بازی سنسارا نٹوا ہوندا نٹ بازیگر بازیگر جیسے بازی پائی نانا روپ پیک دخل آئی تماشا ویکھن لوکی کٹھے ہو جاندے نے ایسا نہیں کہ تماشا ویکھن واسطے بے سمجھ ہی جاندے نے سیانے سیانے بھی جاندے نے یہ جگت بھی تماشا تماشا ویکھو پر تماشے دے وچ ایک کام کرنا وہ کی ہے جگت تماشے چ بولنا جانا ہے تماشا بڑا سندر ایک درشتانت میں نو یاد آیا فارسی دی ایک کتاب گلستان وچ لکھیا وہ کہندے نے میں میلہ ویکھن گیا اپنے باپ نال چھوٹی عمر پانچ کی سال دی تے باپ نے کہا انگل نہ چھٹی بس ایک کوئی شرط ہے تیرے کولوں ہی منگنا کہ انگل نہ چھٹی وہ کہندا میلہ ویکھیا انگل میں فڑی رکھے پر مداری دا تماشا جدوں آیا نا انہیں کھیل تماشے ایسے کیتے میری سمجھ تو پرا تے میرا دماغ چکرا گیا ایسا تماشے چ من لگا میں باپو دی انگل چھڈ دیتی پھر میں وچھڑ گیا ਹੁਣ ਤਮਾਸ਼ਾ ਨਹੀਂ ਚੰਗਾ ਲੱਗਦਾ। ਬਾਪ ਦੀ ਉਂਗਲ ਹੱਥ ਵਿੱਚ ਸੀ, ਮੈਂ ਖੁਸ਼ ਸਾਂ, ਹੱਸਦਾ ਸਾਂ, ਬਸ ਉਂਗਲ ਗਈ ਤੇ ਰੋਣਾ ਸ਼ੁਰੂ ਹੋ ਗਿਆ। ਉਹ ਕਹਿੰਦੇ ਨੇ ਬਸ ਰੋਂਦਾ ਰਿਹਾ, ਕਿਸੇ ਸਿਆਣੇ ਨੇ ਲਿਆ ਕੇ ਬਾਪ ਨੂੰ ਮਿਲਾਇਆ, ਉਹ ਹਾਸੇ ਫਿਰ ਵਾਪਸ ਆਏ। ਜਗਤ ਹੈ ਤਮਾਸ਼ਾ, ਇਹ ਜਗਤ ਜਿਹੜਾ ਜਿਉਂ ਸੁਪਨਾ ਔਰ ਪੇਖਣਾ, ਪੇਖਣਾ ਦਾ ਅਰਥ ਹੁੰਦਾ ਸੁਪਨਾ, ਐਸੇ ਜਗ ਕੋ ਜਾਣ ਕਿ ਉਹ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਇਸ ਦਿੱਲੀ ਦੇ ਵਿੱਚ ਬੜੇ ਤਮਾਸ਼ੇ ਹੋਏ ਬਹੁਤ। ਇੱਕ ਮੁਸਲਮਾਨ ਇਤਿਹਾਸਕਾਰ ਹੋਇਆ, ਫਾਰਸੀ ਚ ਉਸਦੀ ਲਿਖਤ ਹੈ, ਕਮਾਲ ਹੈ ਕਿ 100 ਸਿੱਖ ਰੋਜ਼ ਦਾ ਕਤਲ ਕੀਤਾ ਜਾਂਦਾ ਸੀ ਤੇ ਉਹ ਕਹਿੰਦਾ ਮੈਂ ਤਮਾਸ਼ਾ ਵੇਖਣ ਗਿਆ ਸਿੱਖਾਂ ਦਾ। ਪਰ ਵੈਸੇ ਨੇ ਸਾਨੂੰ ਨਾਰਾਜ਼ ਨਹੀਂ ਹੋਣਾ ਚਾਹੀਦਾ, ਸਿੱਖ ਵੀ ਤੇ ਮੌਤ ਨੂੰ ਤਮਾਸ਼ਾ ਹੀ ਸਮਝਦੇ ਨੇ, ਇਸ ਵੱਧ ਕੇ ਇਸ ਤੋਂ ਵੱਧ ਕੀ। ਅੱਜ ਹੁੰਦਾ ਉਹਨੂੰ ਜ਼ਰੂਰ ਕਹਿੰਦਾ ਜਿੰਨਾ ਚੰਗਾ ਉਹਨਾਂ ਸਿਰ ਲਵਾਉਣ ਵਾਲਿਆਂ ਤਮਾਸ਼ਾ ਵੇਖਿਆ ਨਾ, ਤੂੰ ਨਹੀਂ ਵੇਖ ਸਕੇ। ਉਹ ਕਹਿੰਦਾ ਤਮਾਸ਼ਾ ਵੇਖਣ ਗਿਆ, ਦਿੱਲੀ ਚ ਬੜੇ ਤਮਾਸ਼ੇ ਹੋਏ। ਇਸੇ ਤਮਾਸ਼ੇ ਵਿੱਚ ਰਾਮ ਰਾਏ ਆਇਆ, ਔਰੰਗਜ਼ੇਬ ਦਾ ਤਮਾਸ਼ਾ ਵੇਖਿਆ, ਦਰਬਾਰ ਲੱਗਾ। ਤਮਾਸ਼ੇ ਚ ਵੀ ਮਦਾਰੀ ਦਰਬਾਰ ਲਾ ਦਿੰਦੇ ਨੇ, ਰਾਜੇ ਬਣ ਜਾਂਦੇ ਨੇ, ਨੱਟ ਬਣ ਜਾਂਦੇ ਨੇ। ਦਰਬਾਰ ਵੇਖਿਆ, ਤਮਾਸ਼ਾ ਵੇਖਿਆ, ਰੰਗਾ ਰੰਗ ਦੀ ਇਹ ਤਮਾਸ਼ਾ ਵੇਖ ਕੇ ਬਾਪ ਗੁਰੂ ਦੀ ਉਂਗਲ ਛੱਡ ਬੈਠਾ ਰਾਮ ਰਾਏ। ਉਸਨੇ ਉਂਗਲ ਛੱਡ ਦਿੱਤੀ, ਫਿਰ ਹੁਣ ਹਾਲ ਕੀ ਹੋਇਆ ਇਤਿਹਾਸ ਚੰਗੀ ਤਰ੍ਹਾਂ ਜਾਣਦੇ ਹੋ। ਗੁਰੂ ਨੇ ਕਹਿ ਦਿੱਤਾ ਇਹਨੇ ਗੁਰੂ ਨਾਨਕ ਦੇਵ ਦੀ ਉਂਗਲ ਛੱਡ ਦਿੱਤੀ। ਬਾਣੀ ਨੂੰ ਗਲਤ ਕਿਹਾ, ਕਿਹਾ ਨਹੀਂ ਮਿੱਟੀ ਮੁਸਲਮਾਨ ਕੀ, ਕਿਉਂ ਨਹੀਂ ਕਿਹਾ? ਦੱਬਣ ਸਾੜਨ ਨਾਲ ਮੁਕਤੀ ਦਾ ਕੋਈ ਸੰਬੰਧ ਨਹੀਂ, ਇਹ ਤੇ ਆਤਮਾ ਦੇ ਨਾਲ ਗੱਲ ਹੈ। ਜਿਹੜਾ ਗੁਰੂ ਦਾ ਗਿਆਨ ਪ੍ਰਾਪਤ ਕਰੇਗਾ, ਮੁਕਤ ਹੋਵੇਗਾ। ਇਹਨੇ ਗੁਰੂ ਨਾਨਕ ਦੇਵ ਦੀ ਉਂਗਲ ਛੱਡ ਦਿੱਤੀ, ਲੜ ਛੱਡ ਦਿੱਤਾ, ਰਾਮ ਰਾਏ ਸਾਡਾ ਨਹੀਂ, ਮੇਲੇ ਚ ਗੁਆਚ ਗਿਆ। ਸੱਚ ਹੈ ਰੋਂਦਾ ਰਿਹਾ ਜੀਵਨ ਭਰ, ਦੇਹਰਾਦੂਨ ਦਾ ਇਲਾਕਾ ਤੇ ਮਿਲ ਗਿਆ, ਉਹ ਕੀ ਕਰੇ? ਪਾਉਂਟਾ ਸਾਹਿਬ ਗੁਰੂ ਸਾਹਿਬ ਗਏ, ਬੇਨਤੀ ਕੀਤੀ। ਰਿਸ਼ਤੇ ਚੋਂ ਗੁਰੂ ਗੋਬਿੰਦ ਸਿੰਘ ਚਾਚਾ ਜੀ ਲੱਗਦੇ ਸਨ। ਕਹਿਣ ਲੱਗਾ ਵਿਛੜੇ ਨੂੰ ਮੇਲ ਲਓ, ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ। ਬੇੜੀ ਚ ਮੇਲ ਹੋਇਆ, ਬਖਸ਼ ਲਓ। ਰਾਮ ਰਾਏ ਨੂੰ ਜਿਉਂਦਿਆਂ ਦੇ ਮਸੰਦਰ ਸਾੜ ਦਿੱਤਾ ਸੀ, ਜਿਉਂਦੇ ਨੂੰ ਸਮਾਧੀ ਵਿੱਚ ਸੀ, ਉਹਨਾਂ ਸਾੜ ਦਿੱਤਾ, ਜਲਾ ਦਿੱਤਾ। ਹੁਣ ਤਮਾਸ਼ਾ ਗੁਰੂ ਹਰਕਿਸ਼ਨ ਸਾਹਿਬ ਨੇ ਵੀ ਵੇਖਿਆ, ਤਨ ਨੇ ਮੇਰੇ ਬਾਲਾ ਪ੍ਰੀਤਮ ਇਸੇ ਦਿੱਲੀ ਚ ਆਏ, ਵੇਖਿਆ ਗੋਲੀਆਂ ਚ ਰਾਣੀ ਬੈਠੀ, ਵੇਖਿਆ ਤਮਾਸ਼ਾ, ਵੇਖਿਆ ਇੱਥੇ ਰਾਜ ਘਰਾਨਾ, ਬੜੇ ਲੋਕ ਨੇ ਆਸੇ ਪਾਸੇ, ਤਮਾਸ਼ਾ ਵੇਖਿਆ, ਪਰ ਬਾਪ ਦੀ ਉਂਗਲ ਨਹੀਂ ਛੱਡੀ, ਰਜ਼ਾ ਵਿੱਚ ਰਹੇ। ਕਿਹਾ ਦਰਬਾਰ ਚੱਲੋ। ਕਹਿਣ ਲੱਗੇ ਨੈ ਮਲੇਸ਼ ਕੋ ਦਰਸ਼ਨ ਦੇ ਹੈ, ਪਾਤਸ਼ਾਹ ਦੇ ਕੱਲ ਨੂੰ ਪ੍ਰਕਾਸ਼ ਸੁਤਸਵ ਹੈ, ਉਹ ਵਿਚਾਰਾਂ ਖੁੱਲ ਕੇ ਕਰਾਂਗੇ। ਅੱਜ ਇੰਨੀ ਬੇਨਤੀ ਕਰਾਂ, ਜਿਸ ਵੇਲੇ ਉਹਨਾਂ ਨੇ ਕਿਹਾ ਮੈਂ ਤੇ ਗੋਏ ਸੁਣਨਾ, ਕਿਉਂਕਿ ਤੁਸੀਂ ਗੁਰੂ ਨਾਨਕ ਦੇਵ ਦੀ ਗੱਦੀ ਤੇ ਹੋ, ਉਹ ਬਾਣੀ ਸੁਣਾਉਂਦੇ ਸਨ, ਸ਼ਬਦ ਮੈਨੂੰ ਸ਼ਬਦ ਸੁਣਾਓ, ਲਿਖ ਕੇ ਭੇਜਿਆ। ਕਹਿਣ ਲੱਗੇ ਗੁਰੂ ਨਾਨਕ ਦੇਵ ਨੇ ਸੁਣਾਇਆ ਹੀ ਨਹੀਂ, ਲਿਖਿਆ ਵੀ ਹੈ, ਸੁਣਾਇਆ ਤੇ ਹੁਣ ਸੁਣਾਵਾਂਗੇ, ਘੜੀ ਨੂੰ ਭੁੱਲ ਜਾਏਗਾ, ਲਿਖਿਆ ਸਦਾ ਵਾਸਤੇ ਕੋਲ ਰਹੇਗਾ। ਪਤਾ ਕੀ ਲਿਖਿਆ? ਕਿਆ ਖਾਦੇ ਕਿਆ ਪਹਿਨਦੇ ਹੋ। ਰੱਬ ਭੁੱਲ ਜਾਂਦਾ ਤੇ ਬੰਦਾ ਪਾਪ ਕਰਦਾ, ਖਾਣ ਪਹਿਨਣ ਵਿੱਚ ਹੀ ਭੁੱਲ ਜਾਂਦਾ, ਖਾਦਿਆਂ ਪਹਿਨਿਆਂ ਕੀ ਹੋਵੇਗਾ? ਜਾਂ ਮਨ ਨਾ ਹੀ ਸੱਚਾ ਸੋਏ, ਮਤ ਬੰਦਾ ਸਮਝੇ ਚੰਗੇ ਕੱਪੜੇ ਪਾਏ ਮੈਂ ਜੀ ਰਿਹਾ। ਉਹ ਕਹਿੰਦੇ ਨੇ ਨਹੀਂ, ਕੱਪੜਿਆਂ ਨਾਲ ਨਹੀਂ, ਚੰਗੇ ਖਾਣ ਨਾਲ ਮੈਂ ਜੀ ਰਿਹਾ। ਕਿਆ ਖਾਧਾ ਕਿਆ ਪਹਿਨਦੇ ਹੋਏ, ਜਾਂ ਮਨ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਇਹ ਚੰਗੇ ਪਦਾਰਥ, ਕਿਆ ਕੱਪੜ ਕਿਆ ਵਾ, ਸੇਜ ਸੁਖਾਲੀ ਕੀਚੈ ਭੋਗ ਵਿਲਾਸ, ਨਾਨਕ ਸੱਚੇ ਨਾਮ ਬਿਨ ਹੱਬੇ ਟੋਲ ਵਿਨਾਸ। ਇਹ ਸਾਰੇ ਪਦਾਰਥ ਨਾਸਵਾਨ ਨੇ। ਜਗਤ ਵਿੱਚ ਤਮਾਸ਼ਾ ਜ਼ਰੂਰ ਵੇਖ, ਪਰ ਤਮਾਸ਼ਾ ਜਾਗ ਕੇ ਵੇਖ। ਜਿਨ੍ਹਾਂ ਨੇ ਜਾਗ ਕੇ ਵੇਖਿਆ ਧਨ ਨੇ। ਉਹਨਾਂ ਨੇ ਕਿਹਾ ਕੀਆ ਖੇਲ ਬੜ ਮੇਲ ਤਬਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ 52 ਅੱਖਰੀ ਵਿੱਚੋਂ ਜੋ ਕਬੀਰ ਸਾਹਿਬ ਨੇ ਉਚਾਰਨ ਕੀਤੀ ਇੱਕ ਪੰਕਤੀ ਪੜ੍ਹ ਕੇ ਸਮਾਪਤ ਕਰਾਂ। ਉਹ ਕਹਿੰਦੇ ਨੇ ਚੱਚਾ ਚੱਚੇ ਅੱਖਰ ਨੂੰ ਮਾਧਿਅਮ ਬਣਾ ਕੇ ਇੱਕ ਇੱਕ ਅੱਖਰ ਨੂੰ ਮਾਧਿਅਮ ਬਣਾ ਕੇ ਉਹਨਾਂ ਨੇ ਸਾਨੂੰ ਕੁਝ ਸਿਖਾਇਆ। ਚੱਚਾ ਰਚਿਤ ਰਚਿਆ ਹੋਇਆ ਚਿੱਤਰ ਹੈ ਭਾਰੀ, ਇਹ ਚਿੱਤਰ ਬੜਾ ਭਾਰੀ ਚਿੱਤਰ ਹੈ। ਤਜ ਚਿੱਤਰ ਚਿੱਤਰ ਵਿੱਚ ਨਾ ਮਸਤ ਹੋ ਜਾਏ, ਚਿੱਤੋ ਚਿੱਤਕਾਰੀ ਚਿੱਤਰਕਾਰ ਨਾਲ ਜੁੜ ਜਾ, ਇਹਦੀ ਕਲਾ ਨੂੰ ਸਮਝ, ਖੁਸ਼ ਜ਼ਰੂਰ ਹੋ ਪਰ ਉਹਨੂੰ ਨਾ ਭੁੱਲ ਜਾਈ। ਬੜੇ ਵੱਡੇ ਚਿੱਤਰਕਾਰ ਹੋਏ ਨੇ ਪਿਕਾਸੋ, ਹਜ਼ਾਰਾਂ ਲੱਖਾਂ ਡਾਲਰਾਂ ਦੇ ਬਣਾਏ ਚਿੱਤਰ ਵਿਕੇ। ਇੱਕ ਸੱਜਣ ਨੇ ਇਹਦਾ ਬੜਾ ਮਹਿੰਗਾ ਚਿੱਤਰ $5,000 ਦਾ ਖਰੀਦ ਕੇ ਲਿਆਂਦਾ ਤੇ ਘਰ ਲਾਇਆ। ਉਹ ਕਿਤੇ ਸਵਾਵਕ ਇਹਨੂੰ ਘਰ ਲੈ ਆਇਆ ਤੇ ਕਹਿਣ ਲੱਗਾ, ਮੈਂ ਕਲਾ ਪ੍ਰੇਮੀ ਆ ਤੇ ਵੇਖ ਤੇਰਾ ਬਣਾਇਆ ਚਿੱਤਰ, ਇਹ ਤੇਰਾ ਹੀ ਹੈ ਨਾ, ਮੈਂ ਲਿਆ ਕੇ ਲਾਇਆ। ਉਹ ਕਹਿਣ ਲੱਗਾ, ਤੇਰੇ ਕੋਲ ਪੈਸੇ 4 ਜ਼ਰੂਰ ਨੇ ਪਰ ਨਾ ਤੂੰ ਕਲਾ ਨੂੰ ਜਾਣਨਾ ਨਾ ਤੂੰ ਪ੍ਰੇਮੀ ਹੈ। ਕਹਿਣ ਲੱਗੇ ਕਿਉਂ? ਕਹਿਣ ਲੱਗਾ, ਸਿਰਫ ਪੈਸੇ ਖਰਚ ਕੀਤੇ ਨੇ ਹੋਰ ਕੁਛ ਨਹੀਂ, ਤੂੰ ਤੇ ਚਿੱਤਰ ਪੁੱਠਾ ਟੰਗਿਆ ਹੋਇਆ, ਤੈਨੂੰ ਤੇ ਇਹ ਵੀ ਨਹੀਂ ਪਤਾ ਕਿ ਸਿੱਧਾ ਪਾਸਾ ਕਿਹੜਾ ਤੇ ਪੁੱਠਾ ਪਾਸਾ ਕਿਹੜਾ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਕਹਿੰਦੇ ਨੇ ਚਿੱਤਰ ਵੇਖ ਸੰਸਾਰ ਦਾ ਪਰ ਤੈਨੂੰ ਪੁੱਠ ਸਿੱਧਾ ਤੇ ਕੋ ਪਤਾ ਹੋਵੇ, ਤੂੰ ਤੇ ਪੁੱਠੇ ਪਾਸੇ ਜਾ ਰਹੇ, ਤੂੰ ਤੇ ਕੀ ਕਰਨਾ? ਨਾਮ ਦੇ ਆਸਰੇ ਕਹਿੰਦੇ ਆ ਮਿਲ ਜਾਏ ਮਾਇਆ, ਇਹ ਚਿੱਤਰ ਪੁੱਠਾ ਟੰਗ ਲਿਆ। ਤਜ ਚਿੱਤਰ ਹੈ ਚਿੱਤ ਚਿੱਤਕਾਰੀ, ਚਿੱਤਰਕਾਰ ਨੂੰ ਚੇਤੇ ਕਰ, ਉਸ ਨੂੰ ਯਾਦ ਰੱਖ, ਫਿਰ ਮੇਲੇ ਵਿੱਚ ਬੱਚਾ ਜਿਵੇਂ ਬਾਪ ਦੀ ਉਂਗਲ ਫੜ ਕੇ ਪ੍ਰਸੰਨ ਸੀ ਖੁਸ਼ ਸੀ, ਤੂੰ ਵੀ ਸਤਿਗੁਰੂ ਦਾ ਪੱਲਾ ਫੜੀ ਰੱਖ ਤੇ ਆਨੰਦ ਮਾਣ। ਜੀਵਨ ਮੁਕਤ ਹੋਵੇਗਾ ਪਰ ਪੱਲਾ ਛੱਡਣ ਦੀ ਦੇਰ ਹੈ, ਦੁਖੀ ਹੋਵੇਗਾ ਮੇਲੇ ਵਿੱਚ ਤੇ ਅੱਗੇ ਜਨਮ ਮਰਨ ਦਾ ਗੇੜ ਹੋਵੇਗਾ। ਸਾਹਿਬ ਫਰਮਾ ਰਹੇ ਨੇ, ਨਟੂ ਹੈ ਸੰਗ ਬਣਾਇਆ ਬਾਜੀ ਸੰਸਾਰਾ, ਇਹ ਖੇਡ ਹੈ ਇੱਕ ਬਾਜੀ, ਨਟ ਨੇ ਸਵਾਂਗ ਬਣਾਇਆ, ਖਿਨ ਪਲ ਬਾਜੀ ਦੇਖੀਏ ਉਜਰਤ ਨਹੀਂ ਬਾਹਰ, ਖਿਨ ਪਲ ਇਹ ਤਮਾਸ਼ਾ ਵੇਖੀਏ ਉਜੜ ਦੇ ਦੇਰ ਨਹੀਂ ਲੱਗਦੀ। ਇਹ ਤਮਾਸ਼ਾ ਤੇ ਸਦਾ ਨਹੀਂ ਰਹਿਣਾ ਪਰ ਤਮਾਸ਼ਾ ਬਣਾਉਣ ਵਾਲੇ ਨੇ ਸਦਾ ਰਹਿਣਾ ਤੇ ਤਮਾਸ਼ਾ ਹੀ ਤਮਾਸ਼ਾ ਨਹੀਂ, ਮੈਂ ਵੀ ਤਮਾਸ਼ੇ ਦਾ ਹਿੱਸਾ, ਉਸ ਬਾਜੀ ਦਾ ਮੈਂ ਵੀ ਸਹੀ ਤੇ ਕਹਿ ਜਾਂਦੇ ਜਗਤ ਤਮਾਸ਼ਾ ਆਪ ਪਾਸੇ ਹੋ ਗਿਆ। ਨਹੀਂ, ਜੇ ਜਗਤ ਨੇ ਨਹੀਂ ਰਹਿਣਾ ਤੇ ਮੈਂ ਵੀ ਨਹੀਂ ਰਹਿਣਾ, ਜੇ ਜਗਤ ਨਹੀਂ ਤੇ ਮੈਂ ਵੀ ਨਹੀਂ। ਜਿਸ ਦਿਨ ਕਹਿ ਦਿੱਤਾ ਨਾ ਮੈਂ ਨਹੀਂ ਪ੍ਰਭ ਸਭ ਕੁਛ ਤੇਰਾ ਹੋ ਜਾਵਾਂਗੇ, ਪਰ ਤੂੰ ਤੂੰ ਕਰਤਾ ਤੂੰ ਬਹਿਆ ਮੁਝ ਮੈਂ ਰਹਾ ਨਾ ਹੂੰ, ਮੈਂ ਕਰਦਿਆਂ ਤੇ ਨਹੀਂ ਹੋਵਾਂਗਾ, ਮੇਰੀ ਮੇਰੀ ਕਰਤੇ ਜਨਮ ਗਇਓ। ਗੁਰੂ ਕਿਰਪਾ ਕਰੇ, ਸਿਮਰਨ ਭਜਨ ਕਰਦਿਆਂ 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 ਮੈਂ ਮੁੱਕ ਜਾਏ, ਤੂੰ ਤੂੰ ਦੀ ਧੁਨ ਗੂੰਜਣ ਲੱਗ ਪਵੇ, ਬਸ ਤੂੰ ਤੂੰ ਜਿਸ ਦਿਨ ਆ ਗਿਆ ਇਹ ਜੀਵਨ ਮੁਕਤ ਹੋਵੇਗਾ, ਜਨਮ ਮਰਨ ਦਾ ਗੇੜ ਮੁੱਕੇਗਾ। ਇੱਥੋਂ ਕੱਲ ਵਿਚਾਰ ਆਰੰਭ ਕਰਾਂਗੇ। ਪੁੱਲਾਂ ਦੀ ਖਿਮਾ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।